श्री गुरु हर गोविंद जी उलंगे पंछी शेख पहुंचे गोविंदवाल तब चतर कटी दिन शेख।
वाहिगुरु जी का खालसा वाहिगुरु जी की फतेह। एक उत्तम पंथ सुनो गुर संगत तेह मिलंत जम त्रास मिटाई। बतत पावन भगत वछल कृपा निदान अनाथ नाथ जगत गुरु। धन धन श्री गुरु ग्रंथ साहिब सचे पातशाह दे पावन पवित्र चरण कमला च संध्या समय दे सजे हुए दीवाना च जुड़ बैठे गुरु का खास रूप कर्म सत्कार योग सन्मान योग गुरु का खास रूप गुरु खालसा साध संगत नेता प्रति गुरु चरणा च एकत्र होके हाजरिया भर के मेरी पीरी दे मालक छेवे पातशाह धन धन श्री गुरु हर गोबिंद साहिब सचे पातशाह दा पवित्र पावन इतिहास बहुत ही श्रद्धा भावना सत्कार सहित सरवण कर रहे हारे हुए भगौड़े भज के जंग दे मैदान चो बादशाह शाहजहान कोल पहुंचे ने बादशाह नूं जाके सारे जंग दी विथिया सुनाई। सुन के बादशाह एक बारी अचंभत होया क्रोध विच आके ने अपने सारे अहलकार वजीरां नूं सद्या हुक्म करन लगा कि जाओ तोपा रैकले लैके गुरु जी ते हमला करो। पर विच वजीर खां ते किंच बेग ए जेड़े गुरु घर दे शरदालू वजीर बैठे सी इन्हां ने बादशाह नूं समझाया बादशाह एक बाज पिछे एडी लड़ाई करनी तेनूं नहीं सोभदी तेरे कोल केड़ा बाजां दी कमी है एक बाज गया ऐसे सैकड़े बाज तेरे कोल होर आ जाणगे नाले गुरु घर दे नाल वैर कादा गुरु घर दे नाल तां तुहानू प्यार रखना चाहिदा तेरे पिता ने वडेरियां ने भी गुरु घर दा सत्कार रखिया तेरा पिता बादशाह जहांगीर गुरु हरगोबिंद साहिब दे चरणा विच हाजर रहा शरीर सलामत चाहिदा क्योंकि गुरु साहिब तां बचन कर देण उन्हां दा बचन भी सफल हो जांदा जे तेरे शरीर नूं कोई रोग लग गया तां की करेगा जिस करके तू इस लड़ाई का ख्याल जंग युद्ध का जेड़ा ख्याल है अपने हिरदे तो त्याग दे। बादशाह ने वजीर खां दी किंच बेग दी गल सुनी सुन के इस गल दे नाल सहमति प्रगटाई कि वजीर खां बिल्कुल दुरुस्त कह रहा है सही कह रहा है वाकई गुरु जी दे नाल मैनू जंग नहीं करना चाहिदा मैनू मेरा शरीर ठीक चाहिदा की जानिए गुरु जी की वचन कर देन ते मेरा शरीर कोई रोगी हो जाए इस करके बादशाह ने इस पासे जंग युद्ध वाले पासे दा ख्याल त्याग दिता है और इन्हें लाहौर तो चाले पा दिते हैं। इदां सारे लाहौर दे विच शांति वरत गई ਜਿਹੜੇ ਲਾਹੌਰ ਸ਼ਹਿਰ ਦੇ ਰਹਿਣ ਵਾਲੇ ਸਿੱਖ ਸਨ ਉਹ ਵੀ ਸ਼ਾਂਤ ਹੋ ਗਏ ਜਦੋਂ ਉਨ੍ਹਾਂ ਨੂੰ ਪਤਾ ਲੱਗਾ ਕਿ ਬਾਦਸ਼ਾਹ ਨੇ ਜੰਗ ਯੁੱਧ ਦਾ ਖਿਆਲ ਤਿਆਗ ਦਿੱਤਾ ਹੈ। ਇੱਧਰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਛੇਵੇਂ ਪਾਤਸ਼ਾਹ ਜੀ ਮਹਾਰਾਜ ਜੀ ਨੇ ਚਬਾਲ ਨਗਰ ਚ ਬੀਬੀ ਵੀਰੋ ਦਾ ਵਿਆਹ ਸੰਪੰਨ ਕੀਤਾ ਹੈ। ਵਿਆਹ ਦਾ ਸਮਾਗਮ ਸੰਪੂਰਨ ਕਰਕੇ ਸਤਿਗੁਰੂ ਜੀ ਨੇ ਚਬਾਲ ਤੋਂ ਚਾਲੇ ਪਾਏ ਨੇ ਔਰ ਚਬਾਲ ਤੋਂ ਚੱਲ ਕੇ ਸਤਿਗੁਰੂ ਜੀ ਤਰਨ ਤਾਰਨ ਸਾਹਿਬ ਪਹੁੰਚੇ ਹਨ। ਤਰਨ ਤਾਰਨ ਸਾਹਿਬ ਵਿਖੇ ਮਹਾਰਾਜ ਜੀ ਨੇ ਦੁਪਹਿਰਾ ਕੱਟਿਆ, ਇਸ਼ਨਾਨ ਪਾਨ ਕੀਤਾ, ਸਰੋਵਰ ਦੀ ਮਹਿਮਾ ਦੱਸੀ ਹੈ। ਜਦੋਂ ਸ਼ਾਮ ਦਾ ਸਮਾਂ ਹੋਇਆ, ਕੁਝ ਠੰਡਾ ਵੇਲਾ ਹੋਇਆ, ਗਰਮੀਆਂ ਦੇ ਦਿਨ ਸਨ, ਤੋ ਸਤਿਗੁਰਾਂ ਨੇ ਹੁਕਮ ਕੀਤਾ, ਭਾਈ ਹੁਣ ਚਾਲੇ ਪਾਈਏ, ਹੁਣ ਚੱਲਣ ਦਾ ਸਮਾਂ, ਠੰਡਾ ਵੇਲਾ ਹੈ, ਆਪਾਂ ਹੁਣ ਗੋਇੰਦਵਾਲ ਸਾਹਿਬ ਨੂੰ ਚੱਲੀਏ। ਤੋ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਆਪਣੇ ਸਾਰੇ ਪਰਿਵਾਰ ਸਮੇਤ, ਸਿੱਖਾਂ ਤੇ ਫੌਜਾਂ ਸਮੇਤ, ਸ੍ਰੀ ਤਰਨ ਤਾਰਨ ਸਾਹਿਬ ਤੋਂ ਚੱਲ ਕੇ ਗੋਇੰਦਵਾਲ ਸਾਹਿਬ ਜਾ ਰਹੇ ਨੇ। ਆਓ ਸਰਬੱਤ ਮਾਈ ਭਾਈ ਆਪਣੀਆਂ ਸੁਰਤੀਆਂ ਬਿਰਤੀਆਂ ਗੁਰੂ ਚਰਨਾਂ ਨਾਲ ਜੋੜੋ। ਛੇਵੇਂ ਪਾਤਸ਼ਾਹ ਬੀਰੀ ਪੀਰੀ ਦੇ ਮਾਲਕ ਸਤਿਗੁਰੂ, ਦੀਨ ਦੁਨੀ ਦਾ ਪਾਤਸ਼ਾਹ, ਪਾਤਸ਼ਾਹਾਂ ਪਾਤਸ਼ਾਹ ਅਡੋਲਾ, ਹਰ ਗੁਰ ਹਰਗੋਬਿੰਦ ਅਤੋਲਾ ਜੀ ਮਹਾਰਾਜ, ਛੇਵੇਂ ਪਾਤਸ਼ਾਹ ਦੇ ਪਵਿੱਤਰ ਚਰਨਾਂ ਕਮਲਾਂ ਦਾ ਧਿਆਨ ਆਪਣੇ ਹਿਰਦਿਆਂ ਚ ਧਾਰਨ ਕਰੋ। ਗੁਰੂ ਪਾਤਸ਼ਾਹ ਦੇ ਚਰਨਾਂ ਵਿਚ ਸਤਿਗੁਰੂ ਬੰਦੀ ਛੋੜ ਹੈ, ਬੰਦੀ ਛੋੜ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ ਚ ਲਵਾਓ ਹਾਜ਼ਰੀ। ਸਮੂਹ ਮਾਰੀ ਭਾਈ ਆਖੋ ਸਤਨਾਮ,
ਵਾਹਿਗੁਰੂ ਸਾਹਿਬ ਜੀਓ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ, ਦੁਇਰਾ ਸ੍ਰੀ ਗੁਰੂ ਹਰਗੋਬਿੰਦ ਜੀ ਉਲੰਘੇ ਪੰਥੀ ਅਸ਼ੇਕ,
ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ। ਛੇਵੇਂ ਪਾਤਸ਼ਾਹ ਜੀ ਮਹਾਰਾਜ ਜੀ ਨੇ ਸ੍ਰੀ ਤਰਨ ਤਾਰਨ ਸਾਹਿਬ ਤੋਂ ਚਾਲੇ ਪਾਏ ਹਨ, ਗੋਇੰਦਵਾਲ ਸਾਹਿਬ ਨੂੰ ਚੱਲ ਰਹੇ ਨੇ। ਸਾਰਾ ਪੈਂਡਾ ਲੰਘ ਕੇ ਤੈਅ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਗੋਇੰਦਵਾਲ ਸਾਹਿਬ ਦੇ ਨੇੜੇ ਪਹੁੰਚੇ ਹਨ।
ਪਹੁੰਚੇ ਗੋਇੰਦਵਾਲ ਤਬ ਚਤੁਰ ਕਠੀ ਦਿਨ ਸ਼ੇਖ,
ਚਾਰ ਘੜੀਆਂ ਦਿਨ ਬਾਕੀ ਰਹਿੰਦਾ ਸੀ ਜਿਸ ਵਕਤ ਮਹਾਰਾਜ ਛੇਵੇਂ ਪਾਤਸ਼ਾਹ ਜੀ ਗੁਰੂ ਅਮਰਦਾਸ ਤੀਸਰੇ ਪਾਤਸ਼ਾਹ ਜੀ ਦੀ ਪਵਿੱਤਰ ਪਾਵਨ ਨਗਰੀ ਸ੍ਰੀ ਗੋਇੰਦਵਾਲ ਸਾਹਿਬ ਮਹਾਰਾਜ ਜੀ ਪਹੁੰਚੇ ਹਨ।
ਪੁਰ ਮੈਂ ਸੁਦੋਈ ਤਤਕਾਲ,
ਉਸ ਵਕਤ ਸਾਰੇ ਨਗਰ ਵਿਚ ਖਬਰ ਹੋ ਗਈ, ਕੱਲੇ ਕੱਲੇ ਜੀ ਨੂੰ ਪਤਾ ਲੱਗ ਗਿਆ, ਜਿੰਨੇ ਨਗਰ ਨਿਵਾਸੀ ਸੀ, ਸਾਰਾ ਨਗਰ ਸਿੱਖਾਂ ਦਾ ਸੀ, ਗੁਰੂ ਕੀ ਸਿੱਖੀ ਸੀ ਗੋਇੰਦਵਾਲ ਸਾਹਿਬ ਚ, ਸਾਰਿਆਂ ਨੂੰ ਖਬਰ ਹੋ ਗਈ, ਸਭ ਨੂੰ ਖਬਰ ਪਹੁੰਚ ਗਈ ਕਿ ਛੇਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਆਏ ਹਨ।
ਮੁਗਲ ਮਾਰ ਗੁਰਸੁਪਟ ਵਿਸਾਲਾ,
ਇਹ ਖਬਰ ਪਹੁੰਚ ਗਈ ਸਾਰੇ ਨਗਰ ਵਿਚ ਕਿ ਸਤਿਗੁਰੂ ਜੀ ਮੁਗਲਾਂ ਨੂੰ ਮਾਰ ਕੇ, ਤੁਰਕਾਂ ਨੂੰ ਮਾਰ ਕੇ ਜੰਗ ਜਿੱਤ ਕੇ, ਬੜਾ ਵੱਡਾ ਜੰਗ ਹੋਇਆ ਸੀ, 7000 ਫੌਜ ਚੜ ਕੇ ਆਈ ਸੀ, ਉਸ ਜੰਗ ਦੇ ਵਿਚ ਫਤਿਹ ਪ੍ਰਾਪਤ ਕਰਕੇ ਮੁਗਲਾਂ ਤੁਰਕਾਂ ਨੂੰ ਮਾਰ ਕੇ ਛੇਵੇਂ ਪਾਤਸ਼ਾਹ ਜੀ ਮਹਾਰਾਜ ਜੀ ਜੰਗ ਯੁੱਧ ਤੋਂ ਵਿਹਲੇ ਹੋ ਕੇ ਇਧਰ ਆਏ ਹਨ।
ਗੁਰਸੁਪਟ ਵਿਸਾਲਾ, ਰਣ ਕਰ ਤੁਰਕ ਸੰਭੋ ਸੰਘਾਰੇ,
ਜਿਨ੍ਹਾਂ ਨੇ ਮੁਗਲ ਮਾਰੇ ਨੇ, ਐਸੇ ਮਹਾਨ ਸੁਪਟ ਸੂਰਮੇ ਨੇ ਗੁਰੂ ਹਰਗੋਬਿੰਦ ਸਾਹਿਬ ਜੀ, ਜਿਨ੍ਹਾਂ ਨੇ ਬੜਾ ਵੱਡਾ ਘਮਾਸਾਨ ਜੰਗ ਕੀਤਾ ਹੈ, ਔਰ ਉਸ ਜੰਗ ਦੇ ਵਿਚ ਸੈਂਕੜੇ ਹਜ਼ਾਰਾਂ ਤੁਰਕਾਂ ਦਾ ਸੰਘਾਰ ਕੀਤਾ ਹੈ, ਹਜ਼ਾਰਾਂ ਤੁਰਕਾਂ ਨੂੰ ਜੰਗ ਦੇ ਮੈਦਾਨ ਵਿਚ ਮਾਰਿਆ ਹੈ।
ਜੀਵਤ ਬਚੇ ਜੇ ਭਾਜ ਸਿਦਾਰੇ,
ਜਿਹੜੇ ਜਿਉਂਦੇ ਬਚੇ ਸਨ ਉਹ ਭੱਜ ਗਏ, ਬਹੁਤੇ ਜੰਗ ਦੇ ਮੈਦਾਨ ਚ ਮਾਰੇ ਗਏ ਨੇ, ਜਿਹੜੇ ਥੋੜੇ ਬਹੁਤ ਜਿਉਂਦੇ ਬਚੇ ਸਨ ਉਹ ਜੰਗ ਦਾ ਮੈਦਾਨ ਛੱਡ ਕੇ ਦੌੜ ਗਏ, ਭਗੌੜੇ ਹੋ ਕੇ ਭੱਜ ਗਏ ਹਨ।
ਇਸ ਥਲ ਜੁੱਤ ਕੁਟੰਬ ਗੁਰ ਆਏ,
ਇਸ ਜਗ੍ਹਾ ਤੇ ਗੋਇੰਦਵਾਲ ਸਾਹਿਬ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਆਪਣੇ ਸਾਰੇ ਕੁਟੰਬ ਸਮੇਤ, ਆਪਣੇ ਸਾਰੇ ਪਰਿਵਾਰ ਸਮੇਤ ਚੱਲ ਕੇ ਆਏ ਹਨ।
ਇਨਕੇ ਸੰਗ ਸੁਭਟ ਸਮੰਦਾਏ,
ਔਰ ਇਸ ਵਕਤ ਮਹਾਰਾਜ ਛੇਵੇਂ ਪਾਤਸ਼ਾਹ ਜੀ ਦੇ ਨਾਲ ਉਨ੍ਹਾਂ ਦੇ ਸੂਰਬੀਰ ਬਹਾਦਰ ਯੋਧੇ ਸੁਭਟ ਸੂਰਮੇ ਵੀ ਨਾਲ ਨੇ, ਆਪ ਵੀ ਨੇ ਸਤਿਗੁਰੂ ਜੀ, ਉਨ੍ਹਾਂ ਦਾ ਪਰਿਵਾਰ ਵੀ ਨਾਲ ਚੱਲ ਕੇ ਆਇਆ, ਔਰ ਮਹਾਰਾਜ ਛੇਵੇਂ ਪਾਤਸ਼ਾਹ ਜੀ ਦੇ ਜਿਹੜੇ ਸੂਰਬੀਰ ਬਹਾਦਰ ਯੋਧੇ ਸੁਭਟ ਸੂਰਮੇ ਨੇ ਉਹ ਵੀ ਮਹਾਰਾਜ ਛੇਵੇਂ ਪਾਤਸ਼ਾਹ ਜੀ ਦੇ ਨਾਲ ਹੀ ਚੱਲ ਕੇ ਆਏ ਹਨ।
ਤਾਜ ਤਾਜ ਨਿਜ ਨਿਜ ਤਾਜ ਸਿਧਾਏ।
ਇਸ ਤਰ੍ਹਾਂ ਜਦੋਂ ਸਾਰੇ ਲੋਕਾਂ ਨੇ ਗੱਲ ਸੁਣੀ, ਛੇਵੇਂ ਪਾਤਸ਼ਾਹ ਜੀ ਦੇ ਆਮਦ ਬਾਰੇ ਸੁਣਿਆ, ਤੇ ਸੁਣ ਕੇ ਸਭ ਨੇ ਆਪੋ ਆਪਣੇ ਕੰਮ ਕਾਰ ਵਿਚੇ ਛੱਡ ਦਿੱਤੇ। ਜਿਹੜੇ ਜਿਹੜੇ ਕੰਮ ਕਰ ਰਹੇ ਸਨ, ਸਭ ਨੇ ਆਪੋ ਆਪਣੇ ਕੰਮਾਂ ਕਾਰਾਂ ਦਾ ਤਿਆਗ ਕੀਤਾ ਹੈ, ਔਰ ਕੰਮ ਕਾਰ ਵਿਚੇ ਹੀ ਛੱਡ ਕੇ ਮਹਾਰਾਜ ਛੇਵੇਂ ਪਾਤਸ਼ਾਹ ਜੀ ਦੇ ਦਰਸ਼ਨ ਕਰਨ ਲਈ ਚੱਲ ਪਏ।
ਕਹਿ ਗੁਰ ਦਰਸੈ ਦੂਰ ਤੇ ਆਏ,
ਔਰ ਦੌੜ ਕੇ ਆਉਂਦੇ ਨੇ, ਭੱਜ ਕੇ ਆਉਂਦੇ ਨੇ, ਆ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਦਰਸ਼ਨ ਕਰਦੇ ਨੇ, ਤੇ ਜਦੋਂ ਚੱਲ ਕੇ ਆਉਂਦੇ, ਨਾਲ ਦੇ ਸਾਥੀਆਂ ਨੂੰ ਕਹਿ ਕੇ ਆਉਂਦੇ, ਭਾਈ ਅਸੀਂ ਗੁਰੂ ਸਾਹਿਬ ਦੇ ਦਰਸ਼ਨਾਂ ਨੂੰ ਚੱਲੇ ਆ, ਤੁਸੀਂ ਵੀ ਚੱਲੋ, ਅਸੀਂ ਚੱਲੇ ਆ, ਤੁਸੀਂ ਸਾਡੇ ਪਿੱਛੇ ਪਿੱਛੇ ਆ ਜਾਇਆ ਜੇ। ਏਦਾਂ ਬੜੇ ਪਿਆਰ ਨਾਲ, ਉਮਾ ਨਾਲ ਆ ਕੇ ਸਤਿਗੁਰਾਂ ਦੇ ਦਰਸ਼ਨ ਕਰਦੇ ਨੇ।
ਲੈ ਕਰ ਮੇਵਾ ਗਨ ਪਕਵਾਨ, ਆਏ ਮਿਲੇ ਸਤਿਗੁਰ ਭਗਵਾਨ।
ਜਿਹੜੇ ਸਿੱਖ ਦਰਸ਼ਨ ਕਰਨ ਵਾਸਤੇ ਆਏ ਨੇ, ਉਹ ਖਾਲੀ ਹੱਥ ਨਹੀਂ ਆਏ, ਆਪਣੇ ਹੱਥਾਂ ਵਿਚ ਪਕਵਾਨ ਲੈ ਕੇ, ਮੇਵੇ ਲੈ ਕੇ, ਫੁੱਲ, ਹੋਰ ਅਨੇਕ ਪ੍ਰਕਾਰ ਦੀਆਂ ਪਿਟਾਵਾਂ ਲੈ ਕੇ ਤਾਂ ਸਤਿਗੁਰਾਂ ਦੇ ਚਰਨਾਂ ਵਿਚ ਆਏ ਨੇ, ਔਰ ਆ ਕੇ ਸਤਿਗੁਰਾਂ ਨੂੰ ਮੇਵੇ ਤੇ ਪਕਵਾਨ ਆਦਿਕ ਭੇਟ ਕਰਕੇ ਮਿਲੇ ਹਨ।
ਧਰ ਪ੍ਰਸ਼ਾਦ ਕੋ ਬੰਧਨ ਕੀਨ,
ਸਤਿਗੁਰਾਂ ਦੇ ਪਵਿੱਤਰ ਚਰਨਾਂ ਤੇ ਪ੍ਰਸ਼ਾਦ ਰੱਖ ਕੇ, ਮੇਵੇ ਜਾਂ ਪਕਵਾਨ ਜਾਂ ਕੜਾ ਪ੍ਰਸ਼ਾਦ ਦੀਆਂ ਦੇਗਾਂ ਸਜਾ ਕੇ ਲਿਆਏ ਨੇ ਕਈ ਗੁਰਮੁਖ। ਸਤਿਗੁਰਾਂ ਦੇ ਚਰਨਾਂ ਵਿਚ ਪ੍ਰਸ਼ਾਦ ਭੇਟ ਕਰਕੇ ਫਿਰ ਮਹਾਰਾਜ ਜੀ ਦੇ ਚਰਨਾਂ ਤੇ ਮੱਥਾ ਟੇਕਦੇ ਹਨ।
ਹੱਥ ਜੋੜ ਸਿੱਖ ਪਏ ਅਧੀਨ,
ਹੱਥ ਜੋੜ ਕੇ ਸਤਿਗੁਰਾਂ ਦੇ ਅਧੀਨ ਹੋ ਕੇ, ਮਹਾਰਾਜ ਜੀ ਦੇ ਚਰਨਾਂ ਵਿਚ ਸਮਰਪਣ ਹੋ ਕੇ, ਆਪਣਾ ਤਨ ਮਨ ਧਨ ਗੁਰੂ ਚਰਨਾਂ ਚ ਭੇਟ ਕਰਕੇ ਮਹਾਰਾਜ ਜੀ ਦੇ ਦਰਸ਼ਨ ਪਰਸਦੇ ਹਨ।
ਕਿਰਪਾ ਦ੍ਰਿਸ਼ਟ ਤੇ ਸਰਬ ਨਿਆਰੇ,
ਜਿੰਨੇ ਸਿੱਖ ਮਾਈ ਭਾਈ ਮਹਾਰਾਜ ਜੀ ਦੇ ਦਰਸ਼ਨਾਂ ਨੂੰ ਆਏ ਨੇ, ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਸਾਰਿਆਂ ਵੱਲ ਕਿਰਪਾ ਭਰੀ ਦ੍ਰਿਸ਼ਟੀ ਨਾਲ ਵੇਖਦੇ ਨੇ। ਜਿੰਨੇ ਮਾਈ ਭਾਈ ਆਏ ਨੇ, ਸਭ ਤੇ ਆਪਣੀ ਕਿਰਪਾ ਭਰੀ ਸਵੱਲੀ ਨਜ਼ਰ ਕਰਕੇ, ਰਹਿਮਤ ਭਰੀ ਦ੍ਰਿਸ਼ਟੀ ਕਰਕੇ ਮਹਾਰਾਜ ਜੀ ਸਾਰਿਆਂ ਵੱਲ ਵੇਖਦੇ ਨੇ। ਜਿਸ ਵੱਲ ਵੇਖਦੇ ਨੇ, ਬਸ ਉਹਨੂੰ ਨਿਹਾਲ ਨਿਹਾਲ ਕਰ ਦਿੰਦੇ ਨੇ। ਜਿਵੇਂ ਰਾਗ ਨਟ ਨਾਰਾਇਣ ਵਿਚ ਮਹਾਰਾਜ ਗੁਰੂ ਗ੍ਰੰਥ ਸਾਹਿਬ ਜੀ ਦਾ ਪਵਿੱਤਰ ਪਾਵਨ ਬਚਨ ਹੈ, ਭਈ ਗਲਤਾਨ ਹਾਲ ਨਿਹਾਲ ਨਿਹਾਲ ਨਿਹਾਲ। ਏਦਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨਿਹਾਲ ਹੀ ਕਰੀ ਜਾਂਦੇ ਨੇ। ਨਾਨਕ ਨਦਰੀ ਨਜ਼ਰ ਨਿਹਾਲ, ਮਹਾਰਾਜ ਜੀ ਮੇਰਾ ਭਰੀ ਦ੍ਰਿਸ਼ਟੀ ਕਰਕੇ ਵੇਖਦੇ ਨੇ। ਜਿਸ ਵੱਲ ਵੀ ਵੇਖਦੇ ਨੇ, ਬਸ ਉਹਨੂੰ ਨਿਹਾਲ ਨਿਹਾਲ ਕਰ ਦਿੰਦੇ ਹਨ।
ਕੁਸ਼ਲ ਪ੍ਰਸ਼ਨ ਸਭ ਸੰਗ ਉਚਾਰੇ,
ਜਿੰਨੇ ਸਿੱਖ ਆਏ ਨੇ ਸਭ ਨਾਲ ਸਤਿਗੁਰੂ ਜੀ ਕੁਸ਼ਲ ਪ੍ਰਸੰਨਤਾ ਦੇ ਸਵਾਲ ਕਰਦੇ, ਰਾਜੀ ਖੁਸ਼ੀ ਦਾ ਸੁਨੇਹਾ ਪੁੱਛਦੇ। ਹਾਂ ਭਾਈ ਰਾਜੀ ਖੁਸ਼ੀ ਹੋ, ਚੜ੍ਹਦੀ ਕਲਾ। ਏਦਾਂ ਕੱਲੇ ਕੱਲੇ ਗੁਰਮੁਖ ਪਿਆਰੇ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਹਾਲ ਚਾਲ ਪੁੱਛਦੇ ਹਨ।
ਆਸਵਾਸਨ ਕਰ ਸਾਥ ਲੈ ਐ ਪ੍ਰਥਮ ਬਾਦਲੀ ਨਿਪਟ ਗਏ ਐ।
ਇਹਦਾ ਸਭ ਨੂੰ ਸਤਿਗੁਰਾਂ ਨੇ ਆਸ਼ਵਾਸਨ ਦਿੱਤਾ ਹੈ, ਸਭ ਨੂੰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਪਿਆਰ ਦਿੱਤਾ ਹੈ। ਇਹਦਾ ਆਏ ਹੋਏ ਸਾਰੇ ਸਿੱਖਾਂ ਨੂੰ ਨਾਲ ਲੈ ਕੇ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ, ਜਿਹੜੇ ਸਤਿਗੁਰਾਂ ਦੇ ਨਾਲ ਸਿੱਖ ਸਨ, ਉਹਨਾਂ ਨੂੰ ਵੀ ਸਾਰਿਆਂ ਨੂੰ ਨਾਲ ਲੈ ਕੇ ਮਹਾਰਾਜ ਜੀ ਗੋਇੰਦਵਾਲ ਸਾਹਿਬ ਨਗਰ ਚ ਪ੍ਰਵੇਸ਼ ਕੀਤਾ ਹੈ, ਔਰ ਚੱਲ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਬਾਉਲੀ ਸਾਹਿਬ ਆਏ ਹਨ, ਜੋ ਪਵਿੱਤਰ ਪਾਵਨ ਬਾਉਲੀ ਸ੍ਰੀ ਗੁਰੂ ਅਮਰਦਾਸ ਤੀਸਰੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਗੋਇੰਦਵਾਲ ਸਾਹਿਬ ਚ ਲਵਾਈ ਹੈ। ਉਸ ਪਵਿੱਤਰ ਪਾਵਨ ਬਾਉਲੀ ਤੇ ਚੱਲ ਕੇ ਮਹਾਰਾਜ ਛੇਵੇਂ ਪਾਤਸ਼ਾਹ ਜੀ ਆਏ ਨੇ।
ਬੰਧਨ ਕੀਨ ਅਗਾਰੀ ਛੇਰੇ,
ਪਹਿਲਾਂ ਬਾਉਲੀ ਸਾਹਿਬ ਦੇ ਸਨਮੁਖ ਖਲੋ ਕੇ ਸਤਿਗੁਰਾਂ ਨੇ ਵੰਦਨਾ ਕੀਤੀ, ਬੜੇ ਅਦਬ ਨਾਲ, ਬੜੇ ਪਿਆਰ ਨਾਲ ਗੁਰੂ ਕੀ ਪਾਵਨ ਬਾਉਲੀ ਤੇ ਮੱਥਾ ਟੇਕਿਆ, ਨਮਸਕਾਰ ਕੀਤੀ ਹੈ।
ਸਕਲ ਵੈਰੀ ਕਰੇ,
ਉਸੇ ਨਾਲ ਹੀ ਬਾਉਲੀ ਸਾਹਿਬ ਦੇ ਬਾਰ ਬਾਰ ਖੁੱਲੀ ਜਗ੍ਹਾ ਸੀ, ਤੋ ਸਤਿਗੁਰਾਂ ਦੇ ਨਾਲ ਜਿੰਨੇ ਸਾਥੀ ਸੇਵਕ ਸਿੱਖ ਸਪਾਟਾ ਆਏ ਨੇ, ਸਭ ਨੇ ਨਾਲ ਦਿਆਂ ਨੇ ਮਹਾਰਾਜ ਜੀ ਦੇ ਨਾਲ ਹੀ ਡੇਰਾ ਕੀਤਾ ਹੈ।
ਬੈਠ ਤਾਂ ਗੁਰ ਸਿੱਖ ਪਠਾਇਓ, ਸਭ ਕੁਟੰਬ ਤੋਂ ਨਿਕਟ ਬੁਲਾਇਓ।
ਸਤਿਗੁਰੂ ਜੀ ਬੌਲੀ ਸਾਹਿਬ ਦੇ ਬਾਰ ਬਾਰ ਹੀ ਬੈਠ ਗਏ ਨੇ, ਉੱਥੇ ਹੀ ਡੇਰਾ ਕਰ ਲਿਆ ਤੇ ਉੱਥੇ ਬੈਠ ਕੇ ਸਤਿਗੁਰਾਂ ਨੇ ਆਪਣਾ ਜਿਹੜਾ ਸਾਰਾ ਕੁਟੰਬ ਹੈ, ਸਤਿਗੁਰਾਂ ਦਾ ਜਿਤਨਾ ਪਰਿਵਾਰ ਹੈ, ਮਾਤਾ ਦਮੋਦਰੀ ਜੀ, ਮਾਤਾ ਨਾਨਕੀ ਮਰਵਾਈ ਜੀ ਹੋਣੀ, ਸਾਰੇ ਪਰਿਵਾਰ ਨੂੰ ਮਹਾਰਾਜ ਛੇਵੇਂ ਪਾਤਸ਼ਾਹ ਜੀ ਨੇ ਇੱਥੇ ਬੈਠ ਕੇ ਆਪਣੇ ਕੋਲ ਬੁਲਾਇਆ ਹੈ।
ਪੰਚੋਂ ਸਾਹਿਬਜ਼ਾਦੇ ਆਨੋ,
ਮਹਾਰਾਜ ਜੀ ਨੇ ਹੁਕਮ ਕੀਤਾ ਭਾਈ ਸਾਡੇ ਪੰਜੇ ਸਾਹਿਬਜ਼ਾਦਿਆਂ ਨੂੰ ਇੱਥੇ ਲੈ ਕੇ ਆਓ।
ਕਹੋ ਜਾਏ ਬਾਪੀ ਸ਼ਨਾਨੋ,
ਔਰ ਪੰਜਾਂ ਸਾਹਿਬਜ਼ਾਦਿਆਂ ਨੂੰ ਵੀ ਲੈ ਕੇ ਆਓ, ਸਾਡੇ ਮਹਿਲਾਂ ਨੂੰ ਵੀ ਕਹੋ ਕਿ ਉਹ ਸਾਰੇ ਆ ਜਾਣ ਤੇ ਆ ਕੇ ਬੌਲੀ ਸਾਹਿਬ ਦੇ ਪਵਿੱਤਰ ਤੇ ਨਿਰਮਲ ਜਲ ਚਾ ਕੇ ਇਸ਼ਨਾਨ ਕਰਨ। ਇਸ ਪਾਵਨ ਬੌਲੀ ਦੇ ਇਸ਼ਨਾਨ ਦਾ ਬੜਾ ਵੱਡਾ ਪੁੰਨ ਹੈ, ਬੜਾ ਵੱਡਾ ਮਹਾਤਮ ਹੈ। ਪੰਜੇ ਸਾਹਿਬਜ਼ਾਦੇ ਵੀ ਇਸ਼ਨਾਨ ਕਰਨ, ਔਰ ਇਹਨਾਂ ਦੀਆਂ ਮਾਤਾਵਾਂ ਵੀ ਆ ਕੇ ਬੌਲੀ ਸਾਹਿਬ ਦੇ ਨਿਰਮਲ ਜਲ ਚ ਇਸ਼ਨਾਨ ਕਰਨ।
ਆਏ ਸਿੱਖ ਡੇਰੇ ਮੈਂ ਆਇਓ,
ਸਤਿਗੁਰਾਂ ਦਾ ਹੁਕਮ ਸੁਣ ਕੇ ਇੱਕ ਸੇਵਾਦਾਰ ਸਿੱਖ ਗਿਆ, ਦੌੜ ਕੇ ਉਹਨੇ ਜਾ ਕੇ ਮਾਤਾ ਦਮੋਦਰੀ ਜੀ ਹੋਣਾ ਦਾ ਜਿੱਥੇ ਡੇਰਾ ਸੀ ਉੱਥੇ ਜਾ ਕੇ ਮਾਤਾ ਜੀ ਹੋਣਾ ਨੂੰ ਬੇਨਤੀ ਕੀਤੀ।
ਸਭ ਤੋਂ ਸਤਿਗੁਰ ਹੁਕਮ ਸੁਣਾਇਓ,
ਸਾਰੀਆਂ ਮਾਤਾਵਾਂ ਨੂੰ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਹੁਕਮਨਾਮਾ ਸੁਣਾਇਆ, ਮਹਾਰਾਜ ਛੇਵੇਂ ਪਾਤਸ਼ਾਹ ਜੀ ਦਾ ਹੁਕਮ ਸੁਣਾਇਆ ਤੇ ਮਾਤਾ ਜੀ ਏਦਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਹੁਕਮ ਕੀਤਾ ਹੈ ਕਿ ਤੁਸੀਂ ਸਾਰੇ ਚੱਲ ਕੇ ਬੌਲੀ ਸਾਹਿਬ ਦੇ ਨਿਰਮਲ ਜਲ ਚ ਇਸ਼ਨਾਨ ਕਰੋ।
ਸੁਣ ਸਭ ਗਏ ਕਰਨੀ ਇਸ਼ਨਾਨ,
ਤੋ ਸਤਿਗੁਰਾਂ ਦਾ ਹੁਕਮ ਸੁਣਦਿਆਂ ਸਾਰ ਮਾਤਾ ਜੀ ਹੋਣਾ ਨੇ ਤਿਆਰੀ ਕੀਤੀ, ਦਾਸੀਆਂ ਨੂੰ ਆਪਣੇ ਨਾਲ ਲਿਆ ਔਰ ਇਸ਼ਨਾਨ ਕਰਨ ਵਾਸਤੇ ਬੌਲੀ ਸਾਹਿਬ ਦੇ ਨਿਰਮਲ ਜਲ ਵੱਲ ਨੂੰ ਚੱਲ ਪਏ।
ਮਰਵਾਹੀ ਦਮੋਦਰੀ ਜਾਨ,
ਮਾਤਾ ਮਰਵਾਹੀ ਜੀ, ਮਾਤਾ ਦਮੋਦਰੀ ਜੀ ਗੁਰੂ ਸਾਹਿਬ ਜੀ ਦਾ ਹੁਕਮ ਜਾਣ ਕੇ ਕਿ ਬੌਲੀ ਸਾਹਿਬ ਚ ਇਸ਼ਨਾਨ ਕਰਨਾ ਬੜਾ ਵੱਡਾ ਪੁੰਨ ਹੈ ਬੌਲੀ ਦੇ ਇਸ਼ਨਾਨ ਦਾ, ਇਹ ਜਾਣ ਕੇ ਮਾਤਾ ਦਮੋਦਰੀ ਜੀ, ਮਾਤਾ ਮਰਵਾਹੀ ਜੀ ਵੀ ਆਏ ਹਨ।
ਅਪਰ ਨਾਨਕੀ ਤੀਨੋ ਆਏ, ਸ਼ਰਧਾ ਧਰ ਕਰ ਨਮੋ ਨਹਾਏ।
ਮਾਤਾ ਨਾਨਕੀ ਜੀ ਵੀ ਨਾਲ ਚੱਲ ਕੇ ਆਏ ਨੇ, ਧੰਨ ਗੁਰੂ ਤੇਗ ਬਹਾਦਰ ਸਾਹਿਬ ਦੇ ਮਾਤਾ ਸਨ ਮਾਤਾ ਨਾਨਕੀ ਜੀ, ਮਾਤਾ ਨਾਨਕੀ ਜੀ ਵੀ ਨਾਲ ਆਏ ਨੇ। ਤਿੰਨੋ ਮਾਤਾਵਾਂ ਆਈਆਂ, ਪਹਿਲਾਂ ਤਾਂ ਬੌਲੀ ਸਾਹਿਬ ਦੇ ਕੋਲ ਆ ਕੇ ਬੜੇ ਪਿਆਰ ਨਾਲ ਮੱਥਾ ਟੇਕਿਆ ਬੌਲੀ ਸਾਹਿਬ ਨੂੰ, ਗੁਰੂ ਅਮਰਦਾਸ ਸਾਹਿਬ ਦਾ ਧਿਆਨ ਧਾਰ ਕੇ ਫਿਰ ਬੌਲੀ ਸਾਹਿਬ ਦੇ ਪਵਿੱਤਰ ਤੇ ਪਾਵਨ ਨਿਰਮਲ ਜਲ ਵਿਚ ਤਿੰਨੋ ਮਾਤਾਵਾਂ ਨੇ ਬੜੇ ਅਦਬ ਤੇ ਸਤਿਕਾਰ ਨਾਲ ਇਸ਼ਨਾਨ ਕੀਤਾ ਹੈ।
ਗੁਰਦਿੱਤਾ ਆਦਿਕ ਨੰਦ,
ਬਾਬਾ ਗੁਰਦਿੱਤਾ ਜੀ ਤੇ ਬਾਬਾ ਜੀ, ਬਾਬਾ ਸੂਰਜਮਲ ਜੀ, ਬਾਬਾ ਅਣੀ ਰਾਏ ਜੀ, ਬਾਬਾ ਅਟਲ ਰਾਏ ਜੀ, ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੇ ਜੋ ਪੰਜੋ ਸਾਹਿਬਜ਼ਾਦੇ ਨੇ,
ਕਰੇ ਇਸ਼ਨਾਨ ਬਿਲੋਕ ਆਨੰਦ,
ਉਹਨਾਂ ਪੰਜਾਂ ਸਾਹਿਬਜ਼ਾਦਿਆਂ ਨੂੰ ਵੀ ਪਾਵਨ ਨਿਰਮਲ ਜਲ ਚ ਇਸ਼ਨਾਨ ਕਰਾਇਆ। ਸ੍ਰੀ ਬੌਲੀ ਸਾਹਿਬ ਦੇ ਪਵਿੱਤਰ ਪਾਵਨ ਨਿਰਮਲ ਜਲ ਚ ਪੰਜਾਂ ਸਾਹਿਬਜ਼ਾਦਿਆਂ ਨੂੰ ਇਸ਼ਨਾਨ ਕਰਵਾਇਆ।
ਸ੍ਰੀ ਹਰਗੋਬਿੰਦ ਮੱਜਨ ਕੀਨਾ,
ਪਹਿਲਾਂ ਸਤਿਗੁਰਾਂ ਦੇ ਸਾਰੇ ਪਰਿਵਾਰ ਨੇ ਇਸ਼ਨਾਨ ਕਰ ਲਿਆ, ਫਿਰ ਮਹਾਰਾਜ ਛੇਵੇਂ ਪਾਤਸ਼ਾਹ ਜੀ ਆਪਣੇ ਸਿੱਖਾਂ ਸਮੇਤ ਸਤਿਗੁਰਾਂ ਨੇ ਬੌਲੀ ਸਾਹਿਬ ਦੇ ਜੋ ਪਵਿੱਤਰ ਨਿਰਮਲ ਜਲ ਵਿਚ, ਫਿਰ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਵੀ ਜਾ ਕੇ ਇਸ਼ਨਾਨ
ਕੀਤਾ।
ਬੌਲੀ ਸਾਹਿਬ ਚ ਇਸ਼ਨਾਨ ਕਰਕੇ ਮਹਾਰਾਜ ਜੀ ਬਾਹਰ ਆ ਕੇ ਜਿੱਥੇ ਬੌਲੀ ਸਾਹਿਬ ਦੇ ਨਾਲ ਅੱਜ ਵੀ ਉਹ ਪਾਲਕੀ ਬਣੀ ਹੋਈ ਹੈ, ਉਥੇ ਸਤਿਗੁਰੂ ਛੇਵੇਂ ਪਾਤਸ਼ਾਹ ਜੀ ਮਹਾਰਾਜ ਜੀ ਬਾਹਰ ਆ ਕੇ ਸੰਗਤ ਵਿਚ ਬੈਠੇ, ਉਥੇ ਸਿੱਖਾਂ ਦਾ ਦੀਵਾਨ ਲੱਗਾ ਹੋਇਆ ਸੀ, ਉਥੇ ਬਾਹਰ ਆ ਕੇ ਮਹਾਰਾਜ ਛੇਵੇਂ ਪਾਤਸ਼ਾਹ ਜੀ ਬੈਠੇ ਹਨ।
ਸ੍ਰੀ ਗੁਰੂ ਅਮਰ ਅੰਸ ਮਿਲ ਆਏ,
ਧੰਨ ਗੁਰੂ ਅਮਰਦਾਸ ਸਾਹਿਬ ਦੀ ਇਨੇ ਨੂੰ ਅੰਸ ਵੰਸ਼ ਬਾਬਾ ਮੋਹਣ ਜੀ ਦੇ ਸਾਹਿਬਜ਼ਾਦੇ ਬਾਬਾ ਮੋਹਰੀ ਜੀ ਦੇ ਬੱਚੇ, ਉਹ ਸਾਰਿਆਂ ਨੂੰ ਜਦੋਂ ਪਤਾ ਲੱਗਾ ਕਿ ਛੇਵੇਂ ਪਾਤਸ਼ਾਹ ਜੀ ਆਏ ਨੇ, ਤੋ ਗੁਰੂ ਅਮਰਦਾਸ ਸਾਹਿਬ ਦੀ ਜਿੰਨੀ ਅੰਸ਼ ਵੰਸ਼ ਸੀ ਮਹਾਰਾਜ ਜੀ ਦੇ ਪੋਤਰੇ ਪੜਪੋਤਰੇ, ਉਹ ਸਾਰੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੂੰ ਮਿਲਣ ਵਾਸਤੇ ਬੌਲੀ ਸਾਹਿਬ ਆ ਗਏ ਨੇ।
ਭਾਂਤ ਭਾਂਤ ਪਕਵਾਨ ਸੁਲਿਆਏ,
ਭਾਂਤ ਭਾਂਤ ਦੇ ਬਣੇ ਹੋਏ ਬੜੇ ਬੜੇ ਸੁੰਦਰ ਪਕਵਾਨ ਸਤਿਗੁਰੂ ਜੀ ਨੂੰ ਭੇਟ ਕਰਨ ਵਾਸਤੇ महाराज जी दे चरणा विच अर्पण करन वास्ते बड़े बड़े सुंदर पकवान लेके आए हन।
यथा योग मिल सबके साथ।
सतगुरु जी जिन्ने गुरु अमरदास साहब दे साहबजादे आए ने सब नू महाराज जी ने जथा योग सत्कार दे के सब नाल मेल मिलाप कीता है। सब नू महाराज सच्चे पातशाह जी मिले हन।
कुशल प्रश्न सुन कर कह नाथ।
कुशल प्रसन्नता उन्हां दी भी पुछी है और अपनी कुशल प्रसन्नता महाराज सच्चे पातशाह जी ने उन्हां दे पुछण अनुसार दसी है।
पुन तत छिन उठ गुरु सिधारे जहरे श्री गुरु अमर चुबारे।
इथों फिर उठ के बौली साहब इशनान पान करके वेले होके महाराज गुरु हरगोबिंद साहब जी उठ के उस पासे नू चल पे जिधर गुरु अमरदास तीसरे पातशाह जी महाराज जी का चुबारा सी, जिथे अजकल सतगुरां दा पवित्र स्थान गुरुद्वारा चुबारा साहब सुशोभित है। उस पासे उथे गुरु अमरदास साहब की रिहायश हुंदी सी, उथे महाराज जी निवास रखदे सन। तो गुरु हरगोबिंद साहब जी महाराज जी चुबारा साहब वाले पासे गुरु अमरदास साहब दा जो पावन चुबारा है उस पासे नू चल पे।
सने सने पूरे अंतर गए।
सने सने सहजे सहजे बौली साहब तो चल के टुरद्या टुरद्या नाल ही एक छोटी जी गली, अज भी छोटी जी गली जांदी है बौली साहब तो, छोटी जी गली नाल खब्बे पासे महाराज गुरु अमरदास साहब जी दे पवित्र स्थान चुबारा साहब नू महाराज जी तुर के जा रहे ने।
दर्शन जाए करत तब भय।
जाके सतगुरां ने चुबारा साहब दर्शन कीते ने, बड़े अदब नाल सत्कार नाल धन गुरु अमरदास साहब दे पावन पवित्र चुबारा साहब ते महाराज गुरु हरगोबिंद साहब ने नमस्कार कीती है।
बंदन रज मस्तक लाए।
बंदना कीती है और उथो दी धूड़ चुक के गुरु हरगोबिंद साहब ने अपने मस्तक ते लाई है। बलियार जावा मैं सतगुरां दे संस्थान तो इथो दी धूड़ी तो भी वारे जिथे गुरु अमरदास साहब दे चरण पए ने, ए भावना रख के गुरु हरगोबिंद साहब जी ने उथो चरण धूड़ी चुक के अपने मस्तक ते लाई है।
धरियो ध्यान गुरु बिना लाए।
धन गुरु अमरदास तीसरे पातशाह निमाणिया दे मान, नेताणिया दे तान, न्योटिया दी ओट, सतगुरां दा पावन ध्यान श्री गुरु हरगोबिंद साहब जी महाराज जी ने अपने अंदर धारण कीता है और सतगुरां दा ध्यान धार के गुरु हरगोबिंद साहब ने गुरु अमरदास जी दे चरणा च अरदास कीती है।
अते गुरु निवेश को आए।
और बड़े प्यार नाल नमस्कार करके सतगुरु जी जिथे गुरु साहब जी दा निवेश है उथे चल के महाराज जी आए हन।
बैठे बड़ो दीवान लगाए।
तो सतगुरु जी बाहर आ गए जिथे आके सतगुरां ने बड़ा बड़ा दीवान सजाया है। सतगुरां दे सजे हुए दीवान च बहुत सारे गुरमुख माई भाई आके हाजरियां भर रहे ने, बहुत सारियां संगतां गुरु साहब दे पवित्र पावन दीवान दे विच सज बैठियां हन।
एक संगत सगरे चल आए।
बहुत सारियां सिख संगतां महाराज जी दे पवित्र पावन चरणा विच चल के आईयां हन।
दर्शन कर बैठे समदाए।
दर्शन करके बड़े प्यार नाल आके सब ने सतगुरां दे दर्शन परसे ने, दर्शन करके महाराज जी दे सजे हुए पवित्र दीवान विच आके बैठे हन।
आनंद मोहरी नाम आनंद।
बाबा मोहरी जी दे सपुत्र जिन्हां दा नां है बाबा आनंद जी, ए बाबा मोहरी जी दे पुत्र साहबजादे सन बाबा आनंद जी जिन्हां दे नां ते सतगुरु गुरु अमरदास साहब ने बाणी उचारी सी श्री आनंद साहिब। बाबा आनंद जी जो बाबा मोहरी जी दे साहबजादे ने, बाबा मोहरी जी गुरु अमरदास साहब दे छोटे साहबजादे सी, इस रिश्ते नाल बाबा आनंद जी गुरु अमरदास साहब दे पोतरे ने। तो बाबा आनंद जी उस समय सतगुरां दे कोल आए हन।
ए नंदन सुंदर मतवंद।
बाबा आनंद जी दे अगो पुत्र सन बाबा सुंदर जी। बाबा सुंदर जी भी बड़े गुरमुख प्यारे गुरु घर दे प्यारे सिख होए ने, ए गुरु अमरदास साहब दे पड़पोतरे सन बाबा सुंदर जी।
जिसने सद ਬਣਾਏ ਬਖਾਨਾ, ਸ੍ਰੀ ਗੁਰੂ ਗ੍ਰੰਥ ਸਾਹਿਬ ਮੈਂ ਲਿਖਬੋ ਥਾਨਾ।
ਬਾਬਾ ਸੁੰਦਰ ਜੀ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਦੇ ਰਾਮ ਕਲੀ ਰਾਗ ਦੇ ਸੱਦ ਬਣਾਏ ਨੇ, ਤੁਸੀਂ ਸੱਦ ਪੜ੍ਹਦੇ ਹੋ ਨਾ ਸੁਣਦੇ ਹੋ, ਇਹ ਬਾਬਾ ਸੁੰਦਰ ਜੀ ਦੇ ਲਿਖੇ ਹੋਏ ਨੇ, ਉਚਾਰਨ ਕੀਤੇ ਹੋਏ ਨੇ। ਅੰਤੇ ਸਤਿਗੁਰ ਬੋਲਿਆ ਮੈਂ ਪਿੱਛੇ ਕੀਰਤਨ ਕਰਿਓ ਨਿਰਵਾਣ ਜੀਓ, ਕੇਸੋ ਗੋਪਾਲ ਪੰਡਤ ਸੱਦਿਓ ਹਰ ਹਰ ਕਥਾ ਪੜ੍ਹੈ ਪੁਰਾਣ ਜੀਓ। ਇਹ ਰਾਮ ਕਲੀ ਰਾਗ ਦੇ ਸੱਦ ਹਨ, ਇਹ ਸੱਦ ਬਾਬਾ ਸੁੰਦਰ ਜੀ ਦੇ ਉਚਾਰਨ ਕੀਤੇ ਹੋਏ ਨੇ, ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਪਾਵਨ ਬਾਣੀ ਵਿਚ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਨੇ ਦਰਜ ਕੀਤੇ ਨੇ, ਉਹ ਗੁਰਮੁਖ ਪਿਆਰੇ ਬਾਬਾ ਸੁੰਦਰ ਜੀ ਵੀ ਗੁਰੂ ਹਰਗੋਬਿੰਦ ਸਾਹਿਬ ਦੇ ਦਰਸ਼ਨ ਕਰਨ ਵਾਸਤੇ ਮਹਾਰਾਜ ਜੀ ਕੋਲ ਆਏ ਹਨ।
ਅੱਗੇ ਧਰ ਪ੍ਰਸ਼ਾਦ ਤੇ ਸਮੋ,
ਬਾਬਾ ਸੁੰਦਰ ਜੀ ਉਹਨਾਂ ਦੇ ਪਿਤਾ ਬਾਬਾ ਆਨੰਦ ਜੀ ਇਹਨਾਂ ਨੇ ਆ ਕੇ ਸਤਿਗੁਰਾਂ ਦੇ ਪਵਿੱਤਰ ਚਰਨਾਂ ਦੇ ਉੱਤੇ ਪ੍ਰਸ਼ਾਦ ਰੱਖਿਆ, ਪ੍ਰਸ਼ਾਦ ਭੇਟ ਕੀਤਾ ਹੈ।
ਅਰਖਤ ਮਿਲਿਓ ਕਰਤ ਬਾ ਨਮੋ,
ਬੜੇ ਪਿਆਰ ਤੇ ਬੜੀ ਖੁਸ਼ੀ ਦੇ ਨਾਲ ਬਾਬਾ ਸੁੰਦਰ ਜੀ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਮਿਲੇ ਨੇ, ਬੜੇ ਅਦਬ ਨਾਲ ਸਤਿਗੁਰਾਂ ਦੇ ਚਰਨਾਂ ਤੇ ਨਮਸਕਾਰ ਕੀਤੀ ਹੈ।
ਆਦਰ ਅਧਿਕ ਕਰਿਓ ਤਿਸ ਕੇਰਾ,
ਸਤਿਗੁਰੂ ਜੀ ਨੇ ਬਾਬਾ ਸੁੰਦਰ ਜੀ ਤੇ ਬਾਬਾ ਆਨੰਦ ਜੀ ਹੋਣਾ ਦਾ ਬੜਾ ਸਤਿਕਾਰ ਕੀਤਾ ਕਿ ਗੁਰੂ ਅਮਰਦਾਸ ਸਾਹਿਬ ਦੀ ਹੰਸ ਵੰਸ ਨੇ ਤੇਰੇ ਮਹਾਂਪੁਰਖ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਵਿਚ ਗੁਰੂ ਸਾਹਿਬ ਨੇ ਦਰਜ ਕੀਤੀ। ਬੜੇ ਉੱਚੇ ਮਹਾਂਪੁਰਖ ਨੇ ਬਾਬਾ ਸੁੰਦਰ ਜੀ ਜਿਨ੍ਹਾਂ ਦੀ ਬਾਣੀ ਆਪਣੀ ਬਾਣੀ ਦੇ ਬਰਾਬਰ ਦਰਜ ਕੀਤੀ ਹੈ। ਇਸ ਕਰਕੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਬਾਬਾ ਸੁੰਦਰ ਜੀ ਦਾ ਬੜਾ ਸਤਿਕਾਰ ਕੀਤਾ, ਬੜਾ ਅਦਬ ਰੱਖਿਆ ਬਾਬਾ ਸੁੰਦਰ ਜੀ ਦਾ।
ਕਰ ਔਰ ਪ੍ਰੇਮ ਦਰਸ ਗੁਰ ਹੀਰਾ,
ਬੜੇ ਪਿਆਰ ਨਾਲ ਇਨ੍ਹਾਂ ਨੇ ਸਤਿਗੁਰਾਂ ਦੇ ਦਰਸ਼ਨ ਕੀਤੇ ਨੇ, ਮਹਾਰਾਜ ਜੀ ਦੇ ਦੀਦਾਰ ਪਰਸੇ ਹਨ।
ਬੈਠ ਨਿਕਟ ਕੇਤਕ ਚਿਰ ਪਾਛੇ, ਹੱਥ ਜੋੜ ਬੋਲਿਓ ਬਚੇ ਆਛੇ।
ਸਤਿਗੁਰਾਂ ਦੇ ਚਰਨਾਂ ਵਿਚ ਕੁਝ ਸਮਾਂ ਬੈਠੇ ਰਹੇ ਤੇ ਕੁਝ ਸਮਾਂ ਬੈਠਣ ਤੋਂ ਬਾਅਦ ਬਾਬਾ ਸੁੰਦਰ ਜੀ ਹੋਣੀ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਬੇਨਤੀ ਕਰਕੇ ਕਹਿਣ ਲੱਗੇ,
ਪੰਚੋਂ ਪਾਤਸ਼ਾਹ ਗੁਰਪੂਰੇ,
ਕਹਿਣ ਲੱਗੇ ਮਹਾਰਾਜ ਛੇਵੇਂ ਪਾਤਸ਼ਾਹ ਤੁਹਾਡੇ ਤੋਂ ਪਹਿਲਾਂ ਜਿਹੜੇ ਪੰਜ ਗੁਰੂ ਸਾਹਿਬਾਨ ਹਨ, ਗੁਰੂ ਨਾਨਕ ਸਾਹਿਬ ਤੋਂ ਲੈ ਕੇ ਤੁਹਾਡੇ ਪਿਤਾ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਤੱਕ ਪੰਜੋਂ ਗੁਰੂ ਪੂਰਨ ਹਨ।
ਸ਼ਾਂਤ ਬ੍ਰਿਤੀ ਜਿਨਕੀ ਨਿਤ ਰੂਰੇ,
ਉਹਨਾਂ ਨੇ ਹਮੇਸ਼ਾ ਸ਼ਾਂਤ ਬਿਰਤੀ ਧਾਰਨ ਕਰਕੇ ਰੱਖੀ ਹੈ। ਉਹਨਾਂ ਨੇ ਸਤੋ ਗੁਣੀ ਬਿਰਤੀ ਸ਼ਾਂਤਮਈ ਬਿਰਤੀ ਨੂੰ ਧਾਰਨ ਕਰਕੇ ਰੱਖਿਆ, ਸ਼ਾਂਤਮਈ ਬਿਰਤੀ ਦੇ ਵਿਚ ਹੀ ਉਹ ਸਦਾ ਵਿਚਰੇ ਹਨ।
ਐਸੋ ਸਿੱਖਣ ਕੋ ਉਪਦੇਸ਼,
ਜਿਵੇਂ ਉਹ ਸ਼ਾਂਤਮਈ ਬਿਰਤੀ ਚ ਆਪ ਰਹੇ ਨੇ, ਉਸੇ ਤਰ੍ਹਾਂ ਸ਼ਾਂਤਮਈ ਬਿਰਤੀ ਦਾ ਹੀ ਉਪਦੇਸ਼ ਉਹਨਾਂ ਨੇ ਆਪਣੇ ਸਿੱਖਾਂ ਨੂੰ ਦਿੱਤਾ ਪੰਜਾਂ ਸਤਿਗੁਰਾਂ ਨੇ।
ਦੇਤ ਸਦਾ ਅਰ ਕਟਤ ਕਲੇਸ਼,
ਸ਼ਾਂਤਮਈ ਉਪਦੇਸ਼ ਦੇ ਕੇ ਉਹਨਾਂ ਨੇ ਆਪਣੇ ਸਿੱਖਾਂ ਦੇ ਕਲੇਸ਼ ਕੱਟੇ ਨੇ, ਆਪਣੇ ਸਿੱਖਾਂ ਦੇ ਦੁੱਖਾਂ ਦੀ ਨਿਵਿਰਤੀ ਕੀਤੀ ਹੈ।
ਰੀਤ ਆਪਨੇ ਅਪਰ ਚਲਾਏ,
ਮਹਾਰਾਜ ਜੀ ਤੁਸੀਂ ਇੱਕ ਨਵੀਂ ਰੀਤ ਚਲਾਈ ਹੈ, ਉਹਨਾਂ ਪੰਜਾਂ ਸਤਿਗੁਰਾਂ ਤੋਂ ਬਾਅਦ ਛੇਵੇਂ ਥਾਂ ਤੇ ਤੁਸੀਂ ਹੋ ਤੇ ਤੁਸੀਂ ਉਹਨਾਂ ਤੋਂ ਇੱਕ ਹੋਰ ਰੀਤ ਜਿਹੜੀ ਬੀਰਸੀ ਰੀਤ ਹੈ, ਸ਼ਾਂਤ ਰਸ ਤੋਂ ਉਲਟੀ ਰੀਤ ਹੈ ਬੀਰਸ ਦੀ, ਉਹ ਇੱਕ ਨਵੀਂ ਰੀਤ ਮਹਾਰਾਜ ਸੱਚੇ ਪਾਤਸ਼ਾਹ ਜੀ ਤੁਸੀਂ ਚਲਾਈ ਹੈ।
ਸਾਰੇ ਸ਼ਸਤਰ ਅੰਗ ਸਮਦਾਏ,
ਤੁਸੀਂ ਸ਼ਸਤਰ ਧਾਰਨ ਕੀਤੇ ਨੇ ਆਪਣੇ ਸਰੀਰ ਤੇ ਅੰਗਾਂ ਦੇ ਉੱਤੇ, ਸ਼ਸਤਰਧਾਰੀ ਹੋ ਕੇ ਮਹਾਰਾਜ ਜੀ ਤੁਸੀਂ ਬੀਰ ਅਸੀਂ ਰੂਪ ਬਣਾਇਆ ਹੈ।
ਕਾਰਜ ਕਰੇ ਕਲੇਸ਼ਨ ਕੇਰੇ,
ਮਹਾਰਾਜ ਜੀ ਵੇਖੋ ਕਿੰਨੇ ਕਲੇਸ਼ਾਂ ਦੇ ਕੰਮ ਹੋਏ ਨੇ, ਤੁਹਾਡੇ ਸ਼ਸਤਰ ਧਾਰਨ ਕਰਨੇ ਕਰਕੇ ਕਿਤਨੇ ਕਲੇਸ਼ ਹੋਏ ਨੇ।
ਤੁਰਕਾਂ ਸੋ ਸੰਗਰਾਮ ਕਨੇਰੇ,
ਮਹਾਰਾਜ ਜੀ ਤੁਰਕਾਂ ਨਾਲ ਜੰਗ ਯੁੱਧ ਸ਼ੁਰੂ ਹੋ ਗਏ ਨੇ, ਤੁਰਕਾਂ ਨਾਲ ਸੰਗਰਾਮ ਹੋਇਆ, ਕਿੱਡਾ ਵੱਡਾ ਗਹਿ ਗੱਚ ਜੰਗ ਤੁਰਕਾਂ ਦੇ ਨਾਲ ਆਪ ਜੀ ਦਾ ਹੁਣੇ ਹੁਣੇ ਹੋ ਕੇ ਹਟਿਆ।
ਅਮਨੇ ਸੁਣਿਓ ਸ਼ਾਹ ਦਲ ਭਾਰੋ, ਕਰ ਸੰਗਰ ਕੋ ਸਭ ਹੋ ਮਾਰੋ।
ਮਹਾਰਾਜ ਜੀ ਅਸੀਂ ਸੁਣਿਆ ਕਿ ਬਾਦਸ਼ਾਹ ਸ਼ਾਹ ਜਹਾਨ ਦਾ ਬੜਾ ਵੱਡਾ ਦਲ ਚੜ ਕੇ ਆਇਆ ਸੀ, ਬੜੀਆਂ ਵੱਡੀਆਂ ਫੌਜਾਂ ਚੜ ਕੇ ਆਈਆਂ ਸੀ ਤੇ ਤੁਸੀਂ ਜੰਗ ਕਰਕੇ ਉਹਨਾਂ ਸਾਰਿਆਂ ਨੂੰ ਜੰਗ ਦੇ ਮੈਦਾਨ ਚ ਮਾਰ ਮੁਕਾਇਆ, ਸਭ ਨੂੰ ਮਾਰ ਮੁਕਾਇਆ, ਕੁਝ ਕੀ ਬਚੇ ਨੇ ਭੱਜ ਭਜਾ ਕੇ, ਨਹੀਂ ਤਾਂ ਬਾਕੀ ਸਾਰਿਆਂ ਨੂੰ ਤੁਸੀਂ ਜੰਗ ਦੇ ਮੈਦਾਨ ਚ ਮਾਰ ਮੁਕਾਇਆ, ਇਹ ਅਸੀਂ ਸੁਣਿਆ।
ਬਿਆ ਸੋਜ ਆਦਿਕ ਕਰ ਸਾਰਾ ਲੁੱਟਿਓ ਤੁਰਕ ਗਨਕੀਨ ਉਜਾੜਾ।
ਜੀ ਉਧਰ ਵਿਆਹ ਦੀਆਂ ਤਿਆਰੀਆਂ ਹੋ ਰਹੀਆਂ ਸੀ, ਵਿਆਹ ਦਾ ਸਾਰਾ ਸਾਜੋ ਸਮਾਨ ਘਰ ਚ ਇਕੱਠਾ ਕੀਤਾ ਪਿਆ ਸੀ ਤੇ ਉਹ ਸਾਰਾ ਕੁਝ ਤੁਰਕਾਂ ਨੇ ਆ ਕੇ ਉਜਾੜਾ ਕਰ ਦਿੱਤਾ। ਤੁਰਕਾਂ ਨੇ ਬਹੁਤ ਸਾਰਾ ਸਮਾਨ ਗੁਰੂ ਘਰ ਦੇ ਵਿਚੋਂ ਲੁੱਟ ਖੋ ਕਰ ਲਈ ਹੈ।
ਰੀਤ ਪਾਛਲੀ ਰਾਵਰ ਤਿਆਗੇ,
ਜਿਹੜੀ ਪਿਛਲੀ ਰੀਤ ਸੀ ਪਹਿਲੇ ਗੁਰੂਆਂ ਦੀ ਸ਼ਾਂਤਮਈ ਰੀਤ ਸੀ, ਉਹ ਪਹਿਲੀ ਰੀਤ ਜਿਹੜੀ ਸ਼ਾਂਤਮਈ ਰੀਤ ਹੈ ਉਹ ਆਪ ਜੀ ਨੇ ਤਿਆਗ ਦਿੱਤੀ ਹੈ, ਤੁਸੀਂ ਤਿਆਗ ਦਿੱਤੀ ਹੈ।
ਸ਼ਸਤਰ ਹੈਨ ਕੇ ਪੇ ਅਨੁਰਾਗੇ,
ਤੁਸੀਂ ਸ਼ਸਤਰਾਂ ਤੇ ਘੋੜਿਆਂ ਦੇ ਅਨੁਰਾਗੀ ਹੋ ਗਏ ਹੋ, ਤੁਹਾਡਾ ਪਿਆਰ ਹਮੇਸ਼ਾ ਸ਼ਸਤਰਾਂ ਦੇ ਨਾਲ ਵਧੀਆ ਵਧੀਆ ਹਥਿਆਰਾਂ ਦੇ ਨਾਲ ਜਾਂ ਚੰਗੇ ਚੰਗੇ ਵਧੀਆ ਘੋੜਿਆਂ ਦੇ ਨਾਲ ਤੁਹਾਡਾ ਹੁਣ ਪਿਆਰ ਹੈ।
ਸੁਣ ਸੁੰਦਰ ਤੇ ਹਰ ਗੋਬਿੰਦ ਬੋਲੇ ਕਰਨਾ ਕਰਤ ਬਿਲੰਦ।
ਜਦੋਂ ਬਾਬਾ ਸੁੰਦਰ ਜੀ ਨੇ ਇਸ ਤਰ੍ਹਾਂ ਬੇਨਤੀ ਕੀਤੀ, ਸੁਣ ਕੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਛੇਵੇਂ ਪਾਤਸ਼ਾਹ ਜੀ ਮਹਾਰਾਜ ਜੀ ਬੋਲੇ ਸਾਹਿਬ, ਛੇਵੇਂ ਪਾਤਸ਼ਾਹ ਜੀ ਬਾਬਾ ਸੁੰਦਰ ਜੀ ਦੀ ਇਹ ਬੇਨਤੀ ਸੁਣ ਕੇ ਕਹਿਣ ਲੱਗੇ,
ਕਰਤਾ ਪੁਰਖ ਅਕਾਲ ਕਿਰਪਾਲ ਕਹੇ ਸੋ ਹਮ ਤਿੰਨ ਆਗਿਆ ਨਾਲ।
ਮਹਾਰਾਜ ਜੀ ਕਹਿਣ ਲੱਗੇ, ਬਾਬਾ ਸੁੰਦਰ ਜੀ ਅਸੀਂ ਆਪਣੀ ਮਰਜ਼ੀ ਨਾਲ ਕੁਝ ਨਹੀਂ ਕੀਤਾ। ਜੇ ਤੁਸੀਂ ਆਖੋ ਨਾ ਵੀ ਸ਼ਸਤਰ ਅਸੀਂ ਆਪਣੀ ਮਰਜ਼ੀ ਨਾਲ ਧਾਰੇ ਨੇ, ਤੇ ਅਸੀਂ ਆਪਣੀ ਮਰਜ਼ੀ ਨਾਲ ਸ਼ਸਤਰ ਨਹੀਂ ਧਾਰੇ, ਇਹ ਵੀਰ ਅਸੀਂ ਰੂਪ ਅਸੀਂ ਆਪਣੀ ਮਰਜ਼ੀ ਨਾਲ ਨਹੀਂ ਧਾਰਿਆ, ਕਰਤਾ ਪੁਰਖ ਅਕਾਲ ਪੁਰਖ ਪਰਮੇਸ਼ਰ ਦਾ ਹੁਕਮ ਹੋਇਆ, ਉਹਦੇ ਹੁਕਮ ਨਾਲ ਅਸੀਂ ਇਹ ਸਭ ਕੁਝ ਧਾਰਨ ਕੀਤਾ ਹੈ, ਉਹਦੇ ਹੁਕਮ ਦੇ ਨਾਲ ਅਸੀਂ ਇਹ ਸਰੂਪ ਬਣਾਇਆ, ਉਹਦੇ ਹੁਕਮ ਦੇ ਨਾਲ ਅਸੀਂ ਸਭ ਕੁਝ ਕਰ ਰਹੇ ਹਾਂ, ਅਸੀਂ ਆਪਣੀ ਮਰਜ਼ੀ ਨਾਲ ਕੁਝ ਨਹੀਂ ਕਰ ਰਹੇ।
ਤਿਮ ਰਜਾਏ ਤਿਮ ਹੀ ਬਨ ਆਵੇ,
ਜਿਵੇਂ ਉਸ ਅਕਾਲ ਪੁਰਖ ਪਰਮਾਤਮਾ ਦੀ ਰਜਾ ਹੈ ਉਸੇ ਤਰ੍ਹਾਂ ਹੀ ਬਣ ਆਉਂਦਾ ਹੈ, ਉਸੇ ਤਰ੍ਹਾਂ ਹੀ ਹੋ ਆਉਂਦਾ ਹੈ, ਪਰਮਾਤਮਾ ਦੀ ਰਜਾ ਤੋਂ ਉਹਦੇ ਹੁਕਮ ਤੋਂ ਬਾਹਰ ਕੁਝ ਨਹੀਂ ਹੁੰਦਾ।
ਤੁਰਕਨ ਬ੍ਰਿੰਦ ਵਿਨਾਸ਼ਨ ਭਾਵੈ,
ਪਰਮਾਤਮਾ ਨੂੰ ਇਹ ਪਾਉਂਦਾ ਵੀ ਤੁਰਕਾਂ ਦਾ ਨਾਸ਼ ਕਰਨਾ ਤੇ ਅਸੀਂ ਕਰ ਰਹੇ ਹਾਂ, ਅਸੀਂ ਆਪਣੀ ਮਰਜ਼ੀ ਨਾਲ ਨਹੀਂ ਕਰ ਰਹੇ, ਇਹ ਪਰਮੇਸ਼ਰ ਨੂੰ ਭਾ ਰਿਹਾ, ਪਰਮੇਸ਼ਰ ਨੂੰ ਪਾਉਂਦਾ ਕਿ ਤੁਰਕਾਂ ਦਾ ਨਾਸ਼ ਕਰਨਾ ਤੇ ਅਸੀਂ ਹੁਣ ਤੁਰਕਾਂ ਦਾ ਨਾਸ਼ ਕਰ ਰਹੇ ਹਾਂ।
ਭਏ ਨਿਸ਼ਚਿੰਤ ਪਾਪ ਤੋਂ ਲਾਗੇ,
ਇਹਨਾਂ ਤੁਰਕਾਂ ਨੇ ਅੱਤ ਮੁਕਾ ਦਿੱਤੀ ਹੈ, ਇਹ ਨਿਸ਼ਚਿੰਤ ਹੋ ਗਏ ਨੇ ਤੇ ਨਿਸ਼ਚਿੰਤ ਹੋ ਕੇ ਤੁਰਕ ਪਾਪ ਕਰਮਾਂ ਵਿਚ ਲੱਗ ਗਏ ਨੇ, ਇਨ੍ਹਾਂ ਨੇ ਪਾਪ ਕਰਮਾਂ ਵਿਚ ਆਪਣੀ ਮਤ ਲਾ ਲਈ ਆ ਤੇ ਪਾਪੀ ਹੋ ਗਏ ਨੇ ਤੁਰਕ।
ਛਿਤ ਪਰ ਭਾਰ ਗਈ ਪ੍ਰਭ ਆਗੇ,
ਇਹ ਤੁਰਕਾਂ ਨੇ ਧਰਤੀ ਦੇ ਉੱਤੇ ਭਾਰ ਪਾ ਦਿੱਤਾ, ਇਨ੍ਹਾਂ ਦੇ ਪਾਪਾਂ ਦਾ ਭਾਰ ਵੱਧ ਗਿਆ ਸੀ ਤੇ ਧਰਤੀ ਨੇ ਪ੍ਰਮਾਤਮਾ ਅੱਗੇ ਫਰਿਆਦ ਕੀਤੀ, ਪ੍ਰਮਾਤਮਾ ਇਨ੍ਹਾਂ ਤੁਰਕਾਂ ਦੇ ਪਾਪਾਂ ਤੋਂ ਮੈਨੂੰ ਬਚਾ, ਧਰਤੀ ਨੇ ਪ੍ਰਮਾਤਮਾ ਦੇ ਅੱਗੇ ਜਾ ਕੇ ਪੁਕਾਰ ਕੀਤੀ ਹੈ।
ਅਬ ਹਮ ਸਨੇ ਸਨੇ ਸਭ ਰਾਜ,
ਇਸ ਕਰਕੇ ਫਿਰ ਪ੍ਰਮਾਤਮਾ ਨੇ ਸਾਡੀ ਡਿਊਟੀ ਲਾਈ ਹੈ ਇਨ੍ਹਾਂ ਤੁਰਕਾਂ ਦਾ ਖਾਤਮਾ ਕਰਨ ਦੀ,
ਕਰੇ ਵਿਨਾਸ਼ਨ ਸਕਲ ਸਮਾਜ।
ਹੁਣ ਅਸੀਂ ਸਨੇ ਸਨੇ ਸਹਿਜੇ ਸਹਿਜੇ ਹੌਲੇ ਹੌਲੇ ਇਨ੍ਹਾਂ ਸਾਰੇ ਤੁਰਕਾਂ ਦਾ ਨਾਸ ਕਰਾਂਗੇ, ਔਰ ਇਨ੍ਹਾਂ ਦੇ ਕੋਲ ਜਿੰਨਾ ਰਾਜ ਭਾਗ ਹੈ ਉਹ ਸਾਰਾ ਖਤਮ ਕਰ ਦੇਵਾਂਗੇ।
ਸਿੱਖਣ ਕੋ ਸਗਰੇ ਦੇ,
ਇਹਨਾਂ ਕੋਲੋਂ ਇਹ ਰਾਜ ਭਾਗ ਲੈ ਕੇ ਅਸੀਂ ਆਪਣੇ ਸਿੱਖਾਂ ਨੂੰ ਦੇਵਾਂਗੇ, ਅਸੀਂ ਆਪਣੇ ਸਿੱਖਾਂ ਨੂੰ ਰਾਜ ਭਾਗ ਦੇਵਾਂਗੇ। ਨਿਜ ਸਿੱਖਣ ਕੋ ਦਹੋ ਪਾਤਸ਼ਾਹੀ, ਯਾਦ ਕਰੇ ਹਮਰੇ ਗੁਰਿਆਈ, ਅਸੀਂ ਆਪਣੇ ਗਰੀਬ ਸਿੱਖਾਂ ਨੂੰ ਪਾਤਸ਼ਾਹੀਆਂ ਦੇਵਾਂਗੇ।
ਚਲੇ ਕੁਚਾਲ ਤੁਰਕ ਸਭ ਸੱਚੇ ਹੈ,
ਇਹ ਜਿਹੜੇ ਤੁਰਕ ਹੁਣ ਕੁਚਾਲਾਂ ਚੱਲ ਰਹੇ ਨੇ, ਭੈੜੇ ਖੋਟੇ ਕੰਮ ਕਰ ਰਹੇ ਨੇ, ਇਹਨਾਂ ਤੁਰਕਾਂ ਦਾ ਹੁਣ ਸਭ ਕੁਝ ਖਤਮ ਹੋ ਜਾਏਗਾ, ਇਹਨਾਂ ਨਾਲ ਸਭ ਕੁਝ ਛੈ ਹੋ ਜਾਵੇਗਾ।
ਇਸੇ ਤਾਂ ਹਮਨੇ ਆਯੁਧ ਧਾਰੇ,
ਇਸੇ ਵਾਸਤੇ ਅਸੀਂ ਸ਼ਸਤਰ ਧਾਰਨ ਕੀਤੇ ਨੇ, ਇਸੇ ਕਰਕੇ ਅਸੀਂ ਮੀਰੀ ਪੀਰੀ ਦੀਆਂ ਤੇਗਾਂ ਧਾਰਨ ਕੀਤੀਆਂ ਹਨ।
ਪ੍ਰਥਮ ਭਇਓ ਰਣ ਰਿਪ ਗਨ ਮਾਰੇ।
ਪਹਿਲਾ ਜੰਗ ਸ਼ੁਰੂ ਹੋ ਚੁੱਕਾ ਹੈ ਔਰ ਉਸ ਪਹਿਲੇ ਜੰਗ ਦੇ ਵਿਚ ਅਸੀਂ ਬਹੁਤ ਸਾਰੇ ਤੁਰਕਾਂ ਨੂੰ ਦੁਸ਼ਮਣਾਂ ਨੂੰ ਮਾਰਿਆ ਹੈ।
ਸੁੰਦਰ ਪੁਨ ਬੰਧਨ ਕੀਨ।
ਮਹਾਰਾਜ ਜੀ ਨੇ ਇਹ ਬਚਨ ਕਹੇ ਸੁਣ ਕੇ ਬਾਬਾ ਸੁੰਦਰ ਜੀ ਨੇ ਸਤਿਗੁਰਾਂ ਨੂੰ ਮੱਥਾ ਟੇਕਿਆ, ਮਹਾਰਾਜ ਜੀ ਨੂੰ ਨਮਸਕਾਰ ਕੀਤੀ।
ਧਰਿਓ ਹੱਥ ਸਿਰ ਗੁਰੂ ਪਰਬੀਨ।
ਗੁਰੂ ਹਰਗੋਬਿੰਦ ਸਾਹਿਬ ਜੀ ਨੇ ਬਾਬਾ ਸੁੰਦਰ ਜੀ ਦੇ ਸਿਰ ਤੇ ਹੱਥ ਧਰਿਆ, ਆਪਣਾ ਮੇਰਾ ਭਰਿਆ ਹੱਥ ਰੱਖਿਆ ਹੈ।
ਸਤਿਗੁਰ ਬਦੇ ਅਮਰ ਜੀ ਹੋਏ।
ਮਹਾਰਾਜ ਜੀ ਕਹਿਣ ਲੱਗੇ ਕਿ ਬਾਬਾ ਜੀ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਵੱਡੇ ਸਤਿਗੁਰੂ ਹੋਏ ਨੇ।
ਬਹੁ ਸਿੱਖਨ ਮਨ ਮੋਹ ਵਿਧੇ।
ਜਿਨ੍ਹਾਂ ਨੇ ਬਹੁਤ ਸਾਰੇ ਸਿੱਖਾਂ ਦੇ ਮਨਾਂ ਦਾ ਮੋਹ ਕੱਟਿਆ, ਜਿਨ੍ਹਾਂ ਨੇ ਬਹੁਤ ਸਾਰੇ ਸਿੱਖਾਂ ਨੂੰ ਗਿਆਨ ਦਿੱਤਾ ਹੈ।
ਤਿੰਨ ਸੁੱਤ ਕੇ ਪੋਤੇ ਤੁਮ ਓ ਬੜੇ ਥਾਨ ਮੈਂ ਸ਼ੋਭਾ ਲਓ।
ਬਾਬਾ ਸੁੰਦਰ ਜੀ ਤੁਸੀਂ ਸਾਨੂੰ ਮੱਥਾ ਨਾ ਟੇਕੋ ਕਿਉਂਕਿ ਤੁਸੀਂ ਗੁਰੂ ਅਮਰਦਾਸ ਸਾਹਿਬ ਦੇ ਪੁੱਤਰ ਦੇ ਪੋਤਰੇ ਹੋ, ਭਾਵ ਗੁਰੂ ਅਮਰਦਾਸ ਸਾਹਿਬ ਦੇ ਤੁਸੀਂ ਪੜਪੋਤਰੇ ਹੋ, ਤੁਸੀਂ ਵੱਡੇ ਸਥਾਨ ਤੇ ਹੋ, ਤੁਸੀਂ ਸਾਨੂੰ ਮੱਥਾ ਨਾ ਟੇਕੋ।
ਇਤਨੇ ਮੈਂ ਸੁੰਦਰ ਕੀ ਮਾਤਾ।
ਸਤਿਗੁਰੂ ਜੀ ਬਚਨ ਕਰ ਰਹੇ ਸਨ ਕਿ ਇੰਨੇ ਨੂੰ ਬਾਬਾ ਸੁੰਦਰ ਜੀ ਦੇ ਪੂਜਨੀਕ ਮਾਤਾ ਜੀ ਵੀ ਆ ਗਏ।
ਆਈ ਪ੍ਰੇਮ ਧਰੇ ਮਨ ਰਾਤਾ।
ਮਾਤਾ ਜੀ ਆ ਗਏ, ਬੜਾ ਮਨ ਪ੍ਰੇਮ ਨਾਲ ਭਿੱਜਾ ਹੋਇਆ, ਪ੍ਰੇਮ ਨਾਲ ਗਹਿ ਗੱਚ ਹੋਇਆ ਹੋਇਆ ਮਨ।
ਸੰਗ ਹੈ ਸੁੰਦਰ ਕੀ ਦਾਰਾ।
ਵੀ ਆਏ ਤੇ ਉਹਦੇ ਨਾਲ ਬਾਬਾ ਸੁੰਦਰ ਜੀ ਦੀ ਘਰ ਵਾਲੀ ਇਹ ਸੱਸ ਨੋਵਾਂ ਦੋਵੇਂ ਚੱਲ ਕੇ ਆਈਆਂ ਨੇ।
ਪ੍ਰਿਆ ਗਨ ਅਪਰਦਰਸ਼ੀਤ ਧਾਰਾ।
ਹੋਰ ਵੀ ਬਹੁਤ ਸਾਰੀਆਂ ਨਗਰ ਦੀਆਂ ਇਸਤਰੀਆਂ ਮਿਲ ਕੇ ਛੇਵੇਂ ਪਾਤਸ਼ਾਹ ਦੇ ਦਰਸ਼ਨਾਂ ਨੂੰ ਆਈਆਂ ਹਨ।
ਆਏ ਵਾਰਨੋ ਗੁਰ ਪਰ ਕੀਨਾ।
ਆ ਕੇ ਮਹਾਰਾਜ ਜੀ ਦੇ ਦਰਸ਼ਨ ਕੀਤੇ, ਗੁਰੂ ਸਾਹਿਬ ਦੇ ਦਰਸ਼ਨ ਕਰਕੇ ਵਾਰੇ ਵਾਰੇ ਜਾਂਦੀਆਂ ਹਨ।
ਐਚ ਬੰਦ ਕਰਕੇ ਉਪਰ ਮੀਨਾ।
ਬੜੇ ਪਿਆਰ ਨਾਲ ਸਤਿਗੁਰਾਂ ਦੇ ਚਰਨਾਂ ਤੇ ਵੰਦਨਾ ਕੀਤੀ ਹੈ, ਮਹਾਰਾਜ ਜੀ ਦੇ ਚਰਨਾਂ ਤੇ ਨਮਸਕਾਰ ਕੀਤੀ ਹੈ।
ਅੰਦਰ ਚਲੋ ਨਕੇਤ ਹਮਾਰੇ।
ਮਹਾਰਾਜ ਜੀ ਨੂੰ ਬੇਨਤੀ ਕੀਤੀ ਬਾਬੇ ਸੁੰਦਰ ਦੀ ਮਾਤਾ ਨੇ, ਕਹਿਣ ਲੱਗੀ ਸਤਿਗੁਰੂ ਜੀ ਆਪ ਜੀ ਬਾਹਰ ਕਿਉਂ ਬੈਠੇ ਹੋ, ਚਲੋ ਆਪ ਜੀ ਆਪਣੇ ਘਰ ਸਾਡੇ ਜਿਹੜੇ ਆਪ ਜੀ ਦੇ ਬਖਸ਼ੇ ਮਹਿਲ ਨੇ ਉਹਨਾਂ ਵਿਚ ਚੱਲ ਕੇ ਤੁਸੀਂ ਅੰਦਰ ਚੱਲ ਕੇ ਚਰਨ ਪਾਓ।
ਸੁਖ ਸੋ ਨਿਸਾ ਬਚੋ ਇਤਦਾਰੇ।
ਸੁਖ ਦੇ ਨਾਲ ਅੰਦਰ ਚੱਲ ਕੇ ਰਾਤ ਬਤੀਤ ਕਰੋ।
ਅਮਰੇ ਸਦਨ ਆਪਣੇ ਜਾਨੋ।
ਮਹਾਰਾਜ ਜੀ ਸਾਡੇ ਘਰ ਤੁਹਾਡੇ ਹੀ ਨੇ, ਉਹ ਕਿਹੜਾ ਵੰਡੇ ਹੋਏ ਨੇ। ਮਹਾਰਾਜ ਤੁਸੀਂ ਬਾਹਰ ਬੈਠੇ ਓਪਰਿਆਂ ਵਾਂਗ, ਘਰ ਚੱਲੋ, ਤੁਸੀਂ ਅੰਦਰ ਚੱਲ ਕੇ ਸਾਡੇ ਘਰ ਚਰਨ ਪਾਓ, ਸਾਡਾ ਘਰ ਵੀ ਤੁਹਾਡਾ ਹੀ ਹੈ।
ਬਿਨ ਸੰਸੈ ਬਸਬੋ ਤੁਮ ਠਾਨੋ।
ਬਿਨਾਂ ਸੰਸੈ ਤੋਂ ਜਿੰਨਾ ਚਿਰ ਤੁਸੀਂ ਰਹਿਣਾ ਆਪਣੀ ਮਰਜ਼ੀ ਨਾਲ ਰਹੋ, ਆਪਣੀ ਮਰਜ਼ੀ ਨਾਲ ਵਰਤੋ।
ਗੁਰੂ ਕਹਿਓ ਐਸੋ ਹੀ ਹੈ ਤੋ ਸੈਨ ਮੇਰੇ ਸੰਗ।
ਮਹਾਰਾਜ ਜੀ ਕਹਿਣ ਲੱਗੇ ਮਾਤਾ ਜੀ ਸਾਡੇ ਹੈ ਤਾਂ ਇਸੇ ਤਰ੍ਹਾਂ ਹੀ, ਪਰ ਸਾਡੇ ਨਾਲ ਫੌਜਾਂ ਬਹੁਤ ਨੇ, ਇਸ ਕਰਕੇ ਸਾਰੇ ਅਸੀਂ ਘਰ ਚ ਨਹੀਂ ਰਹਿ ਸਕਦੇ, ਸਾਡੇ ਨਾਲ ਸਿੱਖ ਬਹੁਤ ਨੇ, ਫੌਜਾਂ ਬਹੁਤ ਜ਼ਿਆਦਾ ਹਨ।
ਸਭ ਕੋ ਚੱਜ ਕੇ ਮਜਾਵਨ ਬਣੇ।
ਅਸੀਂ ਆਪਣੀ ਸਾਰੀ ਫੌਜ ਨੂੰ ਛੱਡ ਕੇ ਕੱਲਿਆਂ ਨੂੰ ਅਸੀਂ ਕੱਲੇ ਅੰਦਰ ਨਹੀਂ ਜਾ ਸਕਦੇ, ਕੱਲੇ ਅਸੀਂ ਕਿਵੇਂ ਜਾ ਸਕਦੇ ਹਾਂ।
ਕਿਰਪਾ ਤੁਹਾਡੀ ਨਿਤ ਸੁਖ ਸਨ।
ਤੁਹਾਡੀ ਕਿਰਪਾ ਚਾਹੀਦੀ, ਅਸੀਂ ਸਾਰੇ ਸੁਖ ਸਾਨੂੰ ਇੱਥੇ ਹੀ ਮਿਲ ਗਏ ਨੇ, ਸਾਡੇ ਕੋਲ ਇੱਥੇ ਹੀ ਸਾਰੇ ਸੁਖ ਹਨ।
ਸੁਣ ਬੋਲੀ ਜੇ ਤੁਮ ਸਿਰ ਸੀਜੈ ਸਭ ਕੁਟੰਬ ਕੋ ਆਇਸ ਬੀਜੈ।
ਸੁਣ ਕੇ ਬਾਬਾ ਸੁੰਦਰ ਜੀ ਦੀ ਮਾਤਾ ਫਿਰ ਬੋਲੀ, ਕਹਿਣ ਲੱਗੀ ਚੰਗਾ ਸਤਿਗੁਰੂ ਜੀ, ਜੇ ਤੁਸੀਂ ਨਹੀਂ ਜਾਣਾ, ਤੁਸੀਂ ਇੱਥੇ ਹੀ ਰਹਿਣਾ ਚਾਹੁੰਦੇ ਤੇ ਮਹਾਰਾਜ ਤੁਸੀਂ ਇੱਥੇ ਹੀ ਵਿਸ਼ਰਾਮ ਕਰੋ, ਇੱਥੇ ਹੀ ਨਿਵਾਸ ਕਰੋ।
ਸਭ ਕੁਟੰਬ ਕੋ ਆਇਸ ਦੀਜੈ।
ਮਹਾਰਾਜ ਘੱਟੋ ਘੱਟ ਆਪਣਾ ਪਰਿਵਾਰ ਤਾਂ ਭੇਜ ਦਿਓ ਸਾਡੇ ਨਾਲ।
ਸਾਹਿਬਜ਼ਾਦੇ ਪੰਚੋਂ ਚੱਲੇ।
ਆਪ ਜੀ ਦੇ ਪੰਜੇ ਸਾਹਿਬਜ਼ਾਦੇ ਵੀ ਚੱਲਣ, ਤੁਹਾਡੇ ਤਿੰਨੇ ਮਹਿਲ ਵੀ ਸਾਡੇ ਨਾਲ ਚੱਲਣ, ਇਹ ਤਾਂ ਘੱਟੋ ਘੱਟ ਅੰਦਰ ਮਹਿਲਾਂ ਵਿਚ ਨਿਵਾਸ ਰੱਖਣ, ਤੁਸੀਂ ਇੱਥੇ ਰਹਿਣਾ ਰਹੋ, ਪਰ ਆਪਣਾ ਪਰਿਵਾਰ ਤਾਂ ਮਹਾਰਾਜ ਜੀ ਤੁਸੀਂ ਭੇਜ ਦਿਓ ਹੁਕਮ ਕਰ ਕੋਏ।
ਤਿੰਨ ਮਾਤ ਤਿੰਨ ਕੀ ਸਭ ਮਿਲੇ।
ਤੋ ਮਹਾਰਾਜ ਜੀ ਅਸੀਂ ਤਿੰਨੇ ਮਾਤਾਵਾਂ ਨੂੰ ਮਿਲਾਂਗੇ ਤੇ ਮਿਲ ਕੇ ਸਾਡੇ ਨਾਲ ਵੀ ਉਹਨਾਂ ਨਾਲ ਕੋਈ ਸਾਂਝ ਪਵੇਗੀ।
ਸੁਖ ਤੋਂ ਬਸੇ ਵਿਸਾ ਘਰ ਮਾਈ।
ਸੁਖ ਦੇ ਨਾਲ ਅਸੀਂ ਘਰ ਵਿਚ ਰਾਤ ਰਹਾਂਗੇ,
ਬਾਲਕ ਅਹਿ ਵਹਿਰ ਰਹਿਣਾ।
ਛੋਟੇ ਛੋਟੇ ਬੱਚੇ ਨੇ ਬਾਹਰ ਰਹਿੰਦੇ ਚੰਗੇ ਲੱਗਦੇ ਨੇ, ਘਰ ਬਾਰ ਆਪਣਾ ਹੋਣ ਦੇ ਬਾਵਜੂਦ ਇੱਥੇ ਬਾਹਰ ਤੰਬੂ ਕਨਾਤਾ ਚ ਰਹੋ, ਇਹ ਨੀ ਸਾਡੇ ਮਨ ਨੂੰ ਚੰਗਾ ਲੱਗਦਾ।
ਫੇਰ ਪ੍ਰੇਮ ਕੋ ਸਤਿਗੁਰ ਪਾਖਾ ਲੈ ਕਰ ਜਾਓ ਜੇ ਅਸੀਂ ਅਮਲਾਖਾ।
ਇਹਨਾਂ ਦਾ ਪ੍ਰੇਮ ਵੇਖ ਕੇ ਮਹਾਰਾਜ ਜੀ ਬੋਲੇ, ਕਹਿੰਦੇ ਚੰਗਾ ਭਾਈ, ਜੇ ਤੁਸੀਂ ਸਾਡਾ ਪਰਿਵਾਰ ਲੈ ਕੇ ਜਾਣਾ ਚਾਹੁੰਦੇ ਹੋ ਤੇ ਸਾਡੇ ਪਰਿਵਾਰ ਨੂੰ ਤੁਸੀਂ ਆਪਣੇ ਅੰਦਰ ਮਹਿਲਾਂ ਵਿਚ ਲੈ ਜਾਓ।
ਹੁਣ ਆਇਸ ਕੋ ਤਛਿਨ ਗਈ ਗੁਰ ਕੁਟੰਬ ਕੋ ਦੇਖਤ ਮਈ।
ਗੁਰਾਂ ਦੀ ਆਗਿਆ ਸੁਣ ਕੇ ਉਸੇ ਵੇਲੇ ਬਾਬੇ ਸੁੰਦਰ ਦੀ ਮਾਤਾ ਤੇ ਘਰ ਵਾਲੀ ਗਏ ਤੇ ਜਿੱਥੇ ਮਹਾਰਾਜ ਜੀ ਦਾ ਕੁਟੰਬ ਮਹਾਰਾਜ ਜੀ ਦੇ ਮਹਿਲ ਸਨ ਉੱਥੇ ਆ ਕੇ ਉਹਨਾਂ ਨੂੰ ਬੇਨਤੀ ਕੀਤੀ।
ਯਥਾ ਯੋਗ ਮਿਲ ਕੇ ਸਭ ਸਾਥ,
ਯਥਾ ਯੋਗ ਸਾਰੀਆਂ ਮਾਤਾਵਾਂ ਨੂੰ ਮਿਲੀ ਹੈ।
ਹੁਣ ਪਾਖੀ ਆਇਸ ਗੁਰਨਾਥ,
ਸਤਿਗੁਰਾਂ ਦੀ ਆਗਿਆ ਸੁਣਾਈ ਕਿ ਗੁਰੂ ਸਾਹਿਬ ਨੇ ਆਗਿਆ ਕੀਤੀ ਹੈ।
ਲੈ ਸਭ ਕੋ ਨਿਜ ਸੰਗ ਸਿਧਾਰੇ,
ਮਾਤਾਵਾਂ ਨੂੰ ਪੰਜਾਂ ਸਾਹਿਬਜ਼ਾਦਿਆਂ ਨੂੰ ਨਾਲ ਲੈ ਕੇ ਆਪਣਿਆਂ ਮਹਿਲਾਂ ਨੂੰ ਗਈ ਹੈ।
ਇੱਕ ਦਮੋਦਰੀ ਗੁਰ ਕੀ ਨਾਰੇ,
ਇੱਕ ਮਾਤਾ ਦਮੋਦਰੀ ਜੀ ਹਨ।
ਮਰਵਾਹੀ ਤੋਂ ਨਾਨਕੀ ਤੀਨ,
ਮਾਤਾ ਮਰਵਾਹੀ ਜੀ ਔਰ ਮਾਤਾ ਨਾਨਕੀ ਜੀ ਤਿੰਨੇ ਮਹਿਲ ਸਤਿਗੁਰਾਂ ਦੇ ਨਾਲ ਗਏ ਨੇ।
ਪੁੱਤਰਨ ਜੁੱਤ ਆਪਣੇ ਸੰਗ ਲੀਨ,
ਆਪਣੇ ਪੁੱਤਰਾਂ ਸਮੇਤ ਚੱਲ ਕੇ ਗਏ ਹਨ।
ਸੁੰਦਰ ਮੰਦਰ ਦਿਖੇ ਉਤਾਰੇ,
ਬਾਬਾ ਸੁੰਦਰ ਜੀ ਦੇ ਜਿਹੜੇ ਮਕਾਨ ਸਨ ਉਹਨਾਂ ਵਿਚ ਜਾ ਕੇ ਉਤਾਰਾ ਕਰਵਾਇਆ।
ਅਸਤਰਨ ਪਰਿਅੰਕ ਸੁਧਾਰੇ,
ਸੋਹਣੇ ਪਲੰਘੇ ਵਿਛਾਏ, ਵਿਛੋਣੇ ਵਿਛਾਏ ਹੋਏ ਨੇ।
ਸਾਦਰ ਸਰਵ ਬਿਠਾਵਨ ਕੀਨ,
ਸਤਕਾਰ ਨਾਲ ਜਾ ਕੇ ਤਿੰਨਾਂ ਮਾਤਾਵਾਂ ਨੂੰ ਬਿਠਾਇਆ ਹੈ।
ਦਾਸੀ ਸੰਗ ਮੰਚ ਤਿੰਨ ਦੀਨ,
ਦਾਸੀਆਂ ਸਮੇਤ ਸਭ ਨੂੰ ਪਲੰਘੇ ਦਿੱਤੇ ਨੇ ਆਰਾਮ ਕਰਨ ਵਾਸਤੇ।
ਭੋਜਨ ਮਦਰ ਸਹਿਤ ਕਰਵਾਏ,
ਭੋਜਨ ਤਿਆਰ ਕਰਕੇ ਨਾਲ ਮਿੱਠਾ ਛਕਾਇਆ ਹੈ।
ਕਰ ਸਨਮਾਨ ਸਭਨ ਅਚਵਾਏ,
ਸਨਮਾਨ ਕਰਕੇ ਸਾਰਿਆਂ ਨੂੰ ਲੰਗਰ ਪ੍ਰਸ਼ਾਦਾ ਛਕਾਇਆ।
ਤ੍ਰਿਪਤ ਹੋਏ ਕੀਨਸ ਵਿਸਰਾਮੋ,
ਇਹਨਾਂ ਤ੍ਰਿਪਤ ਹੋ ਕੇ ਇਹਨਾਂ ਨੇ ਵਿਸ਼ਰਾਮ ਕੀਤਾ ਹੈ।
ਤੇਰੇ ਪ੍ਰਿਯੰਕਨ ਪਰ ਸ਼ੁਭ ਧਾਮੋ,
ਹੋਰ ਪ੍ਰਿਯੰਕਾ ਦੇ ਉੱਤੇ ਪਲੰਘਾਂ ਦੇ ਉੱਤੇ ਸ਼ੁਭ ਘਰਾਂ ਵਿਚ ਬਿਰਾਜੇ ਹਨ।
ਬਾਤ ਸੁਧਾ ਸਰਬੂਜਨ ਲਾਗੇ,
ਮਾਈਆਂ ਜਿਵੇਂ ਗੱਲਾਂ ਹੁੰਦੀਆਂ ਕਰਨ ਲੱਗ ਪਈਆਂ, ਮਾਤਾ ਦਮੋਦਰੀ ਜੀ ਹੋਣਾ ਕੋਲੋਂ ਅੰਮ੍ਰਿਤਸਰ ਸਾਹਿਬ ਦੀਆਂ ਗੱਲਾਂ ਪੁੱਛਣ ਲੱਗੀਆਂ।
ਅਪਰ ਵਿਆਹ ਹਿਤ ਮਨ ਅਨਰਾਗੇ,
ਵਿਆਹ ਦੀਆਂ ਗੱਲਾਂ ਚੱਲ ਪਈਆਂ ਜੀ, ਵਿਆਹ ਦੇ ਵਿਚ ਕਿਵੇਂ ਸਮਾਗਮ ਹੋਏ ਨੇ।
ਕਹਾਂ ਭਇਓ ਜਬ ਕਾਜ ਰਚਾਇਓ, ਹਮਕੋ ਪੂਰਬ ਨਹੀਂ ਬੁਲਾਇਓ।
ਬਾਬੇ ਸੁੰਦਰ ਦੇ ਘਰ ਵਾਲੀ ਕਹਿਣ ਲੱਗੀ ਮਾਤਾ ਦਮੋਦਰੀ ਨੂੰ, ਮਾਤਾ ਜੀ ਕੀ ਹੋਇਆ ਸੀ ਜਦੋਂ ਵਿਆਹ ਰਚਿਆ ਬੀਬੀ ਵੀਰੋ ਦਾ, ਤੇ ਤੁਸੀਂ ਸਾਨੂੰ ਪਹਿਲਾਂ ਸੱਦਾ ਹੀ ਨਹੀਂ ਭੇਜਿਆ, ਸਾਨੂੰ ਮੇਲ ਵਾਸਤੇ ਪਹਿਲਾਂ ਸੁਨੇਹਾ ਹੀ ਨਹੀਂ ਭੇਜਿਆ।
ਪਰ ਮੇਲ ਵੀ ਕੋਈ ਨਾ ਭਇਓ,
ਵੀ ਕੋਈ ਤੁਸੀਂ ਮੇਲ ਨਹੀਂ ਬੁਲਾਇਆ, ਵਿਆਹ ਤੇ ਕੱਲਿਆਂ ਹੀ ਵਿਆਹ ਕਰ ਲਿਆ।
ਔਰ ਬਿਘਨ ਯੁੱਧ ਕੋ ਭਇਓ,
ਤੇਰੇ ਯੁੱਧ ਦਾ ਬਿਘਨ ਹੋ ਗਿਆ, ਏਡਾ ਵੱਡਾ ਜੰਗ ਹੋ ਹਟਿਆ।
ਜਿਉ ਅਪਰ ਛਲ ਆਨ ਸੋ ਫੇਰੇ,
ਵਿਆਹ ਕਿੱਥੇ ਰੱਖਿਆ ਤੇ ਫੇਰੇ ਕਿਸ ਜਗ੍ਹਾ ਤੇ ਆ ਕੇ ਕੀਤੇ ਹਨ।
ਹੁਣ ਹਮ ਸਭ ਕੋ ਚਿੰਤ ਗਨੇਰੇ,
ਸੁਣ ਕੇ ਸਾਨੂੰ ਬੜੀ ਚਿੰਤਾ ਸੀ ਵੀ ਪਤਾ ਨੀ ਕੀ ਹੋਇਆ ਕੀ ਬਣੇਗਾ।
ਅੱਗੇ ਸਦਾ ਹਕਾਰਤ ਰੇ,
ਸੋਚਦੀਆਂ ਸੀ ਕਿ ਅੱਗੇ ਜਦੋਂ ਕੋਈ ਵਿਆਹ ਸ਼ਾਦੀ ਦਾ ਸਮਾਗਮ ਹੁੰਦਾ ਹੈ ਤੇ ਗੁਰੂ ਘਰੋਂ ਸਾਨੂੰ ਸੱਦਾ ਆਉਂਦਾ, ਇਹ ਵਾਰੀ ਪਤਾ ਨੀ ਕਿਉਂ ਨੀ ਸੁਨੇਹਾ ਆਇਆ, ਅਸੀਂ ਤਾਂ ਬੜੀ ਚਿੰਤਾ ਵਿਚ ਬੈਠੀਆਂ ਸੀ।
ਅਬ ਕੇ ਵਿਆਹ ਕਿਉਂ ਨਾਮ ਚਾਹੇ,
ਹੁਣ ਦਾ ਜਿਹੜਾ ਇਹ ਵਿਆਹ ਕੀਤਾ ਇਹਦੇ ਵਿਚ ਗੁਰੂ ਸਾਹਿਬ ਨੇ ਸਾਨੂੰ ਸੁਨੇਹਾ ਕਿਉਂ ਨੀ ਭੇਜਿਆ।
ਸੁਣ ਦਮੋਦਰੀ ਦੀਰਘ ਸਵਾਸ,
ਜਦੋਂ ਬਾਬੇ ਸੁੰਦਰ ਦੀ ਘਰ ਵਾਲੀ ਨੇ ਏਦਾਂ ਪੁੱਛਿਆ ਨਾ, ਸੁਣ ਕੇ ਮਾਤਾ ਦਮੋਦਰੀ ਨੇ ਠੰਡਾ ਜਿਹਾ ਹੁਕਾ ਲਿਆ, ਬੜਾ ਲੰਮਾ ਜਿਹਾ ਸਾਹ ਲੈ ਕੇ ਮਾਤਾ ਦਮੋਦਰੀ ਜੀ ਬੋਲੇ।
ਕਹਿਣ ਲੱਗੀ ਬਿਰਸਾ ਤਿੰਨ ਪਾਸ,
ਆਪਣੀ ਸਾਰੀ ਵਿਥਿਆ ਮਾਤਾ ਦਮੋਦਰੀ ਜੀ ਕਹਿ ਕੇ ਸੁਣਾਉਣ ਲੱਗੇ।
ਵੱਡੇ ਪੁਰਖ ਇਸ ਕੇ ਕੁਛ ਨਹੀਂ, ਵਰਤੇ ਜਿਮ ਭਾਵਤ ਮਨ ਮਾਈ।
ਕਹਿੰਦੀ ਹੈ ਮਾਤਾ ਦਮੋਦਰੀ, ਸਤਿਗੁਰੂ ਜੀ ਵੱਡੇ ਪੁਰਖ ਨੇ, ਗੁਰੂ ਹਰਗੋਬਿੰਦ ਸਾਹਿਬ, ਉਹ ਆਪਣੀ ਮਰਜ਼ੀ ਨਾਲ ਵਰਤਦੇ ਨੇ, ਕਿਸੇ ਦੀ ਸਲਾਹ ਨਹੀਂ ਲੈਂਦੇ, ਉਹ ਆਪਣੀ ਮਰਜ਼ੀ ਨਾਲ ਜਿਵੇਂ ਉਹਨਾਂ ਦੇ ਮਨ ਨੂੰ ਭਾਉਂਦਾ ਉਸ ਤਰ੍ਹਾਂ ਵਰਤਦੇ ਹਨ।
ਲਾਭ ਰੋਟਾ ਸਮਹੀ ਜਾਣੈ,
ਲਾਭ ਨੂੰ ਇੱਕ ਬਰਾਬਰ ਹੀ ਸਮਝਦੇ ਨੇ, ਜਿਹੋ ਜਿਹਾ ਲਾਭ ਉਹ ਜਿਹਾ ਨੁਕਸਾਨ ਹਾਨੀ ਲਾਭ ਨੂੰ ਇੱਕੋ ਜਿਹਾ ਹੀ ਸਮਝਦੇ ਹਨ।
ਪਰਿਵਾਰ ਮੋਹ ਕੋ ਉਠਾਨੇ,
ਨਾ ਹੀ ਉਹ ਆਪਣੇ ਪਰਿਵਾਰ ਦਾ ਕੋਈ ਮੋਹ ਕਰਦੇ ਨੇ, ਨਾ ਆਪਣੇ ਬੱਚਿਆਂ ਦਾ ਕੋਈ ਮੋਹ ਕਰਦੇ ਨੇ।
ਪੂਰਬ ਸਤਿਗੁਰ ਜੇ ਤਕ ਪਏ,
ਇਹਨਾਂ ਤੋਂ ਪਹਿਲਾਂ ਜਿਹੜੇ ਸਤਿਗੁਰੂ ਜੀ ਹੋਏ ਹਨ,
ਐਸੀ ਰੀਤ ਵਰਤ ਸਭ ਗਏ,
ਸਾਰੇ ਇਹੋ ਜੀ ਰੀਤ ਨਾਲ ਹੀ ਵਰਤਦੇ ਰਹੇ ਨੇ, ਇਹ ਵੀ ਉਸੇ ਤਰ੍ਹਾਂ ਹੀ ਵਰਤਦੇ ਨੇ।
ਸੰਬੰਧਨ ਕੋ ਕਹਿਓ ਨਾ ਮੰਨੈ,
ਆਪਣੇ ਕਿਸੇ ਸੰਬੰਧੀ ਦਾ ਕਹਿਣਾ ਨਹੀਂ ਮੰਨਦੇ।
ਨਿਜ ਸਥਾਨ ਸੇਵਕ ਹੀ ਥਾਨੇ,
ਉਹ ਆਪਣੀ ਥਾਂ ਤੇ ਆਪਣਿਆਂ ਸੇਵਕਾਂ ਨੂੰ ਹੀ ਗੱਦੀਆਂ ਦਿੱਤੀਆਂ ਨੇ, ਚਾਹੇ ਗੁਰੂ ਨਾਨਕ ਸਾਹਿਬ ਸੀ ਚਾਹੇ ਗੁਰੂ ਅੰਗਦ ਸਾਹਿਬ ਸੀ, ਆਪਣੇ ਸੇਵਾਦਾਰਾਂ ਨੂੰ ਗੱਦੀਆਂ ਦਿੰਦੇ ਰਹੇ ਨੇ, ਆਪਣੇ ਸੰਬੰਧੀਆਂ ਨੂੰ ਨਹੀਂ ਉਹਨਾਂ ਨੇ ਮੰਨਿਆ।
ਸਿੱਖ ਨਿਤ ਪਕਵਾਨ ਮੰਗਾਵਾ, ਮੈਂ ਦੀਨੋ ਸ਼ਰਾਪ ਅਲਾਵਾ,
ਭੈਣਾ ਤੈਨੂੰ ਕੀ ਦੱਸਾਂ, ਕੁਝ ਦਿਨਾਂ ਦੀ ਗੱਲ ਹੈ, ਵਿਆਹ ਵਾਸਤੇ ਪਕਵਾਨ ਤਿਆਰ ਹੋ ਰਹੇ ਸੀ ਤੇ ਗੁਰੂ ਜੀ ਨੇ, ਗੁਰੂ ਹਰਗੋਬਿੰਦ ਸਾਹਿਬ ਨੇ ਆਪਣੇ ਸਿੱਖਾਂ ਵਾਸਤੇ ਪਕਵਾਨ ਮੰਗਾਏ ਤੇ ਮੈਂ ਅੱਗੋਂ ਨਾ ਕਰਤੀ। ਮੈਂ ਆਖਿਆ ਵੀ ਇਹ ਪਕਵਾਨ ਤਾਂ ਬਰਾਤ ਵਾਸਤੇ ਬਣੇ ਨੇ ਤੇ ਮੈਂ ਅੱਗੋਂ ਨਾ ਕਰ ਦਿੱਤੀ, ਤੇ ਇਹਨਾਂ ਨੇ ਜਦੋਂ ਸੁਣਿਆ ਤੇ ਸੁਣ ਕੇ ਅੱਗੋਂ ਸਰਾਪ ਦੇ ਦਿੱਤਾ।
ਖਾਏ ਮਲੇ ਚਨ ਸੈਨ ਆਹਾਰਾ,
ਜੇ ਸਾਡੇ ਸਿੱਖਾਂ ਨੂੰ ਨਹੀਂ ਦਿੱਤੇ ਤੇ ਫਿਰ ਇਹ ਪਕਵਾਨ ਮਲੇਚ ਖਾਣਗੇ।
ਕਰ ਉਜੜਾ ਕੁਛ ਨਹੀਂ ਵਿਚਾਰਾ,
ਇਹ ਨਹੀਂ ਵਿਚਾਰ ਕੀਤੀ ਵੀ ਮਲੇਚ ਆਵਣਗੇ ਘਰ ਉਜਾੜਨਗੇ, ਤੇ ਘਰ ਕਿਹਦਾ, ਘਰ ਤਾਂ ਇਹਨਾਂ ਦਾ ਹੀ ਸੀ ਨਾ, ਪਰ ਇਹਨਾਂ ਨੇ ਇਸ ਗੱਲ ਦੀ ਵਿਚਾਰ ਨਹੀਂ ਕੀਤੀ। ਵੇਖੋ, ਆਪਣਿਆਂ ਸਿੱਖਾਂ ਨਾਲ ਪਿਆਰ ਕਰਨ ਵਾਸਤੇ ਆਪਣੇ ਘਰ ਨੂੰ ਸਰਾਪ ਦੇ ਦਿੱਤਾ।
ਭੂਤ ਭਵਿੱਖ ਗਤੀ ਸਭ ਜਾਣੇ,
ਭੂਤ ਭਵਿੱਖ ਦੀ ਸਾਰੀ ਗਤੀ ਇਹ ਚੰਗੀ ਤਰ੍ਹਾਂ ਜਾਣਦੇ ਨੇ,
ਜਾਣਦੇ ਨਹੀਂ ਹਕਾਰਨ ਛਾਨੇ
ਕਰਕੇ ਇਹਨਾਂ ਨੇ ਤੁਹਾਨੂੰ ਪਹਿਲਾਂ ਸੱਦੇ ਨਹੀਂ ਭੇਜੇ, ਕਿਉਂਕਿ ਉਹ ਜਾਣਦੇ ਸੀ ਵੀ ਜੰਗ ਹੋਣਾ, ਜੇ ਤੁਹਾਨੂੰ ਸਾਰਿਆਂ ਨੂੰ ਉੱਥੇ ਮੇੜ ਨੂੰ ਬੁਲਾ ਲੈਂਦੇ ਤੇ ਕਿੱਡਾ ਨੁਕਸਾਨ ਹੋਣਾ ਸੀ, ਇਹ ਜਾਣਦੇ ਸਨ, ਇਸ ਕਰਕੇ ਇਹਨਾਂ ਨੇ ਤੁਹਾਨੂੰ ਪਹਿਲਾਂ ਸੱਦਾ ਨਹੀਂ ਸੀ ਭੇਜਿਆ।
ਵਿਆਹ ਮੈਂ ਵਿਘਨ ਮਿਸਾਲਾ,
ਸਤਿਗੁਰੂ ਜੀ ਜਾਣਦੇ ਸੀ ਕਿ ਵਿਆਹ ਦੇ ਵਿੱਚ ਵਿਘਨ ਪੈਣਗੇ, ਵਿਆਹ ਦੇ ਵਿੱਚ ਸਮੱਸਿਆ ਆਉਣੀ ਹੈ, ਜੰਗ ਯੁੱਧ ਦਾ ਮਾਹੌਲ ਬਣਨਾ, ਇਸ ਕਰਕੇ ਤੁਹਾਨੂੰ ਕਿਸੇ ਨੂੰ ਸੱਦਾ ਨਹੀਂ ਸੀ ਭੇਜਿਆ।
ਹੋਏ ਹੈ ਇਮ ਕੁਟੰਬ ਕੋ ਹਾਲ,
ਕੁਟੰਬ ਦਾ ਪਰਿਵਾਰ ਦਾ ਇਹ ਹਾਲ ਹੋਵੇਗਾ।
ਸ੍ਰੀ ਨਾਨਕ ਦੇ ਹੱਥ ਬਚਾਏ, ਕੁਸ਼ਲ ਸਹਿਤ ਇੱਕ ਤਨ ਨਿਕਸਾਏ,
ਕਹਿਣ ਲੱਗੇ ਮਾਤਾ ਦਮੋਦਰੀ ਜੀ, ਭੈਣ ਜੀ ਤੁਹਾਨੂੰ ਕੀ ਦੱਸੀਏ, ਇੱਕ ਕੁਸ਼ਲਤਾ ਸਹਿਤ ਗੁਰੂ ਨਾਨਕ ਨੇ ਕਿਰਪਾ ਕੀਤੀ ਕਿ ਸਾਡੇ ਸਰੀਰ ਬਚ ਗਏ, ਅਸੀਂ ਹੋਰ ਨੀ ਕੁਝ ਸੰਭਾਲਿਆ, ਉਤੋਂ ਆਪਣੇ ਸਰੀਰ ਲੈ ਕੇ ਇੱਕ ਭਰੇ ਭਰਾਏ ਘਰ ਉਸੇ ਤਰ੍ਹਾਂ ਛੱਡ ਕੇ ਆਪਣੇ ਨਾਲ ਆਏ ਹਾਂ।
ਮੈਂ ਜਬ ਕਹਿਓ ਬੁਲਾਵਨ ਤੁਮੈ, ਪੂਸ਼ਣ ਹੋਏ ਰਹੇ ਤੇ ਸਮੇਂ,
ਮੈਂ ਨਹੀਂ ਸੀ ਕਿਹਾ ਜਦੋਂ ਪਹਿਲਾਂ ਵਿਆਹ ਦੀਆਂ ਤਿਆਰੀਆਂ ਹੋ ਰਹੀਆਂ ਸੀ, ਮੈਂ ਕਿਹਾ ਸੀ ਗੁਰੂ ਜੀ ਨੂੰ ਕਿ ਤੁਹਾਨੂੰ ਬੁਲਾਉਣ, ਸਾਰਿਆਂ ਨੂੰ ਗੁਰੂ ਅਮਰਦਾਸ ਸਾਹਿਬ ਦੇ ਪਰਿਵਾਰ ਨੂੰ ਸੱਦੇ ਭੇਜਣ,
ਅਰ ਤੁਰਕਨ ਜਮੂ ਅਰਦ ਨਹੀਂ ਸੀ ਆਈ,
ਪਰ ਇਹ ਅੱਗੋਂ ਚੁੱਪ ਕਰ ਰਹੇ, ਇਹਨਾਂ ਨੇ ਕੋਈ ਜਵਾਬ ਨਹੀਂ ਦਿੱਤਾ। ਪਰ ਉਧਰ ਵੇਖੋ, ਇਹ ਜਾਣਦੇ ਸੀ ਵੀ ਫੌਜ ਆ ਜਾਣੀ ਹੈ ਤੁਰਕਾਂ ਦੀ, ਅੱਧੀ ਰਾਤ ਦਾ ਸਮਾਂ ਸੀ ਜਦੋਂ ਤੁਰਕ ਦੀ ਫੌਜ ਚੜ ਕੇ ਆ ਗਈ।
ਵਿਚਾਰਨ ਕੀ ਲੜਾਏ,
ਸਿੱਖਾਂ ਨੇ ਵਿਚਾਰ ਕੇ ਜੰਗ ਲੜਿਆ, ਉਹਨਾਂ ਤੁਰਕਾਂ ਦਾ ਮੁਕਾਬਲਾ ਕੀਤਾ।
ਰਾਤ ਮਿਸਾਲ ਪਇਓ ਕਿਸ ਰਾਤ,
ਰਾਤ ਜਿਹੜੀ ਡਰ ਦੇ ਨਾਲ ਅਸੀਂ ਕੱਟੀ ਆ, ਉਹ ਸਾਨੂੰ ਪਤਾ ਵੀ ਉਹ ਰਾਤ ਕਿਵੇਂ ਕੱਟੀ ਹੈ।
ਇਹ ਅਲੀ ਕਾ ਕਹੋ ਤੋ ਬਾਤ,
ਅਲੀ ਜਿਹੜੀ ਉਹ ਰਾਤ ਬੀਤੀ ਸੀ ਨਾ ਜੰਗ ਵਾਲੀ, ਸਾਨੂੰ ਪਤਾ ਵੀ ਅਸੀਂ ਕਿਵੇਂ ਕੱਟੀ ਹੈ, ਕੀ ਸਾਡੇ ਨਾਲ ਬੀਤੀ ਆ ਉਹ ਸਾਨੂੰ ਪਤਾ ਹੈ।
ਹਮੇ ਨਿਕਾਸ ਜਮਾਲ ਪਚਾਏ,
ਖੈਰ ਉਥੋਂ ਸਾਨੂੰ ਘਰੋਂ ਕੱਢ ਕੇ ਬੜੀ ਛੇਤੀ ਨਾਲ ਸਾਨੂੰ ਤਾਂ ਝਬਾਲ ਪਹੁੰਚਾ ਦਿੱਤਾ, ਝਬਾਲ ਭੇਜ ਦਿੱਤਾ।
ਆਪ ਲੜੇ ਹੱਥ ਰਿਪ ਸਮਾਏ,
ਆਪ ਗੁਰੂ ਹਰਗੋਬਿੰਦ ਸਾਹਿਬ ਉੱਥੇ ਖਲੋ ਕੇ ਜੰਗ ਲੜਦੇ ਰਹੇ ਤੇ ਤੁਰਕਾਂ ਦਾ ਨਾਸ ਕੀਤਾ।
ਤੀਨੋ ਪੈਰ ਤੁਪਕ ਤਰਵਾਰ,
ਤਿੰਨ ਪੈਰ ਜੰਗ ਹੋਈ, ਲਗਾਤਾਰ ਬੰਦੂਕਾਂ ਗੋਲੀਆਂ ਕਿਰਪਾਨਾਂ ਚੱਲਦੀਆਂ ਰਹੀਆਂ।
ਕੋਈ ਦਿਸ਼ਤੇ ਪੱਟ ਮਰੇ ਸੁਮਾਰ,
ਦੋਹਾਂ ਪਾਸਿਓਂ ਬਹੁਤ ਸਾਰੇ ਸੂਰਮੇ ਮਰੇ ਨੇ, ਤੁਰਕਾਂ ਦੇ ਵੀ ਬਹੁਤ ਮਰੇ ਹਨ।
ਕਈ ਹਜ਼ਾਰ ਤੁਰਕ ਕੀ ਸੈਨਾ, ਸੰਘਾਰੀ ਸਭ ਸੰਗਰ ਐਨਾ,
ਕਈ ਹਜ਼ਾਰ ਤੁਰਕਾਂ ਦੀ ਫੌਜ ਚੜ ਕੇ ਆਈ ਸੀ ਜਿਹੜੀ ਗੁਰੂ ਜੀ ਨੇ ਜੰਗ ਦੇ ਮੈਦਾਨ ਚ ਮਾਰ ਖਪਾਈ ਹੈ।
ਕਰੇ ਦੁਪਹਿਰੇ ਕੇਤਕ ਪਾਛੇ, ਹਮਸੋ ਆਨ ਮਿਲੇ ਜਬ
ਸਾਰਾ ਦਿਨ ਜੰਗ ਲੜ ਕੇ ਦੁਪਹਿਰ ਟਲੇ ਨੂੰ ਇੰਨੇ ਨੂੰ ਸਾਡੇ ਕੋਲ ਆ ਗਏ ਚੁਬਾਲ ਤੇ ਰਾਤ ਨੂੰ ਆ ਕੇ ਪੁੱਤਰੀ ਵੀਰੋ ਦਾ ਵਿਆਹ ਕੀਤਾ ਹੈ।
ਬਰਾਤ ਮੋਰ ਕਰ ਆਨ ਫੇਰੇ ਫੇਰ ਸੁਤਾ ਤਿਸ ਛਾਨ।
ਉੱਥੇ ਬਰਾਤ ਨੂੰ ਫੇਰ ਕੇ ਚਬਾਲ ਲਿਆਂਦਾ ਤੇ ਉੱਥੇ ਆਪਣੀ ਧੀ ਦੇ ਇਨ੍ਹਾਂ ਨੇ ਫੇਰੇ ਦਿੱਤੇ ਹਨ।
ਜਦੇ ਅੱਜ ਤੈ ਤੇ ਚੱਲ ਆਏ
ਤੇ ਉੱਥੋਂ ਅੱਜ ਹੀ ਚੜੇ ਨੇ ਤੇ ਚੜ ਕੇ ਚੱਲ ਕੇ ਇੱਥੇ ਆ ਗਏ ਹਨ।
ਤੁਮ ਸਭ ਕੇ ਮਨ ਤਬ ਬਿਸਮਾਏ।
ਮਾਤਾ ਦਮੋਦਰੀ ਨੇ ਸਾਰੀਆਂ ਗੱਲਾਂ ਦੱਸੀਆਂ ਨਾ, ਸੁਣ ਕੇ ਸਭ ਬੜੇ ਹੈਰਾਨ ਹੋ ਰਹੇ ਨੇ, ਵਿਸਮਾਦ ਵਿੱਚ ਹੋ ਰਹੇ ਨੇ।
ਹੁਣ ਆਨੰਦ ਕੀ ਤਰਨੀ ਕਰਿਓ।
ਫਿਰ ਬਾਬੇ ਆਨੰਦ ਦੀ ਘਰ ਵਾਲੀ ਬੋਲੀ,
ਭਲੀ ਪਈ ਤਨ ਸਭ ਸੁਕਰਿਓ।
ਕਹਿੰਦੇ ਚਲੋ ਫਿਰ ਵੀ ਨਿਰੰਕਾਰ ਨੇ ਭਲੀ ਕੀਤੀ, ਘੱਟੋ ਘੱਟ ਸਾਰੇ ਜੀ ਰਾਜੀ ਖੁਸ਼ੀ ਨੇ, ਕਿਸੇ ਦਾ ਕੋਈ ਨੁਕਸਾਨ ਨਹੀਂ ਹੋਇਆ।
ਤੋ ਆਮਨ ਜਾਨੋ ਜਾਨ।
ਚਲੋ ਪੈਸਾ ਤਾਂ ਆਉਂਦਾ ਜਾਂਦਾ ਰਹਿੰਦਾ, ਜੇ ਫੇਰ ਆ ਜਾਏਗਾ, ਪੈਸੇ ਤਾਂ ਆਉਣ ਜਾਣ ਦੀ ਖੇਡ ਹੈ।
ਫੇਰ ਸਮਾਜ ਮਾਨ
ਆ ਜਾਣਗੇ, ਫਿਰ ਸਾਜੋ ਸਮਾਜ ਫਿਰ ਵੱਧ ਜਾਏਗਾ, ਫਲੀ ਭੂਤ ਹੋ ਜਾਏਗਾ।
ਅਰਥ ਬਾਤ ਨਿਸ ਜਾਮ ਵਿਚਾਏ।
ਇਹਨਾਂ ਗੱਲਾਂ ਬਾਤਾਂ ਕਰਦਿਆਂ ਰਾਤ ਬਤੀਤ ਕੀਤੀ ਹੈ।
ਗੁਪਤ ਜਥਾ ਸੁਖ ਸਭ ਸਮਦਾਏ।
ਸੁਖ ਨਾਲ ਸਾਰਿਆਂ ਨੇ ਰਾਤ ਬਤੀਤ ਕੀਤੀ ਹੈ।
ਗੁਰੂ ਜਿਮ ਖਾਨ ਰੂਪਾਨ।
ਸਤਿਗੁਰਾਂ ਨੇ ਬਾਹਰ ਡੇਰਾ ਕੀਤਾ ਹੋਇਆ ਸੀ, ਮਹਾਰਾਜ ਜੀ ਨੇ ਖਾਨ ਪਾਨ ਕੀਤਾ ਹੈ।
ਉਹ ਵੀ ਸੁਣੋ ਕਥਾ ਸੁਖ ਮਾਨ।
ਉਹ ਵੀ ਭਾਈ ਤੁਸੀਂ ਪਿਆਰ ਨਾਲ ਸੁਣੋ।
ਦੁਏਰਾ ਇਕ ਰਣ ਕਰਤੇ ਵਿਆਪੁਨ ਦ੍ਵੈਨਿਸ ਨੀਂਦ ਨਾ ਪਾਏ।
ਇੱਕ ਰਾਤ ਜੰਗ ਕਰਦਿਆਂ ਬੀਤ ਗਈ, ਦੂਜਾ ਦਿਨ ਬੀਤ ਗਿਆ ਸਾਰਾ, ਤੇ ਫਿਰ ਦੂਜੀ ਰਾਤ ਵਿਆਹ ਕਰਦਿਆਂ ਬੀਤ ਗਈ। ਏਦਾਂ ਦੋ ਰਾਤਾਂ ਤੋਂ ਸਤਿਗੁਰੂ ਜੀ ਸੁੱਤੇ ਨਹੀਂ ਸੀ।
ਬਿਨ ਸੰਸੈ ਬਿਸਰਾਮ ਕਰ ਸੁਪਤ ਪਏ ਸਮਦਾਏ।
ਨਾਲ ਜਿੰਨੇ ਸਿੱਖ ਸੀ ਉਹ ਵੀ ਦੋ ਰਾਤਾਂ ਦੇ ਨੀਂਦਰੇ ਸੀ, ਥੱਕੇ ਹੋਏ ਸਨ। ਤੋ ਅੱਜ ਮਹਾਰਾਜ ਜੀ ਦੋ ਰਾਤਾਂ ਬਾਅਦ ਗੋਇੰਦਵਾਲ ਸਾਹਿਬ ਆ ਕੇ ਸੁੱਖ ਦੇ ਨਾਲ ਆਰਾਮ ਕਰਨ ਲੱਗੇ ਨੇ। ਗੋਇੰਦਵਾਲ ਸਾਹਿਬ ਵਿਖੇ ਮਹਾਰਾਜ ਜੀ ਜਿਵੇਂ ਸਾਰੇ ਸਥਾਨਾਂ ਦੇ ਦਰਸ਼ਨ ਪਰਸਨ ਕਰ ਰਹੇ ਨੇ, ਉਹ ਕਥਾ ਆਪ ਦੀ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋਗੇ।